ਪਰ ਸਤਿਗੁਰੂ ਗੁਰੂ ਜੀ ਰੋਕ ਰੋਕ ਕੇ ਰੱਖਦੇ ਹਨ।
ਤੇਜ ਹੋਤ ਕੁਛ ਅਲਪ ਕੁਦਾਵੈ,
ਜਦੋਂ ਤੇਜ ਹੋਣ ਲੱਗਦਾ ਮਹਾਰਾਜ ਫਿਰ ਹੌਲੀ ਕਰ ਲੈਂਦੇ ਹਨ।
ਮੋਤੀ ਜਾਤਿ ਉਗਾਰੀ ਪਾਉਣ,
ਘੋੜਾ ਮਨ ਚ ਵਿਚਾਰਦਾ ਕਿ ਹਵਾ ਮੇਰੇ ਤੋਂ ਅੱਗੇ ਲੰਘਦੀ ਹੈ, ਭਾਵ ਮਹਾਰਾਜ ਦਾ ਘੋੜਾ ਹਵਾ ਨਾਲੋਂ ਵੱਧ ਚੰਚਲ ਹੈ।
ਰਿਸ਼ਤ ਮਰੋੜਤ ਹੈ ਪਗ ਦੋਨ,
ਜਿੱਦਾਂ ਸਾਧ ਸੰਗਤ ਆਪਣੇ ਪੈਰਾਂ ਨੂੰ ਮਰੋੜਦਾ ਕਿ ਮਹਾਰਾਜ ਆਗਿਆ ਦੇਣ ਤੇ ਇੱਕ ਵਾਰੀ ਖੁੱਲ ਕੇ ਭੱਜ ਕੇ ਵੇਖਾਂ।
ਅਵਣੀ ਬਜਤ ਪਰਤ ਜਬ ਪਾਉਰ,
ਜਦੋਂ ਪੈਰ ਚੁੱਕ ਕੇ ਰੱਖਦਾ ਦੁੜਕੀ ਸਾਧ ਸੰਗਤ ਜਾਂਦਾ ਤੇ ਧਰਤੀ ਉੱਤੇ ਪੈਰਾਂ ਦੇ ਵੱਜਣ ਦਾ ਖੜਕਾ ਹੁੰਦਾ ਹੈ ਘੋੜੇ ਦੇ।
ਪਹੁੰਚੇ ਦੁਰਗ ਕੇ ਪਾਉਰ,
ਜਿੱਦਾਂ ਚੱਲਦੇ ਚੱਲਦੇ ਕਿਲੇ ਦੇ ਦਰਵਾਜ਼ੇ ਤੇ ਚਲੇ ਗਏ ਮਹਾਰਾਜ ਜੀ।
ਜੋ ਦੇਖਤ ਸੋ ਸੀਸ ਨਿਵਾਵ,
ਜੋ ਵੀ ਦੇਖਦਾ ਮਹਾਰਾਜ ਜੀ ਨੂੰ ਆਉਂਦਿਆਂ ਹੋਇਆਂ ਉਹ ਸੀਸ ਨਿਵਾਉਂਦਾ ਹੈ।
ਧੀਰ ਜਮਾਨ ਹਿਰਦੇ ਬਿਸਰਾਵੇ,
ਇੱਕ ਵਾਰ ਮਹਾਰਾਜ ਦੇ ਦਰਸ਼ਨ ਕਰਕੇ ਉਹਦੇ ਹਿਰਦੇ ਵਿੱਚੋਂ ਧੀਰਜ ਤੇ ਮਾਣ ਦੋਵੇਂ ਨਿਕਲ ਜਾਂਦੇ ਹਨ। ਧੀਰਜ ਭਾਵੇ ਕਿ ਇੰਨੇ ਸ਼ਸਤਰਧਾਰੀ ਨੇ ਪਤਾ ਨੀ ਕੀ ਕਰ ਦੇਣਗੇ, ਤੇ ਮਾਣ ਮਹਾਰਾਜ ਜੀ ਦੇ ਸਰੂਪ ਨੂੰ ਵੇਖ ਕੇ ਓਦਾਂ ਹੀ ਚੱਲਿਆ ਜਾਂਦਾ ਹੈ।
ਮੂਰਤ ਪਖਿਆ ਪੂਰਬ,
ਪਹਿਲੀ ਵਾਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਰਹੇ ਹਨ ਦਿੱਲੀ ਦੀਆਂ ਸੰਗਤਾਂ ਨੂੰ।
ਸੁੰਦਰਤਾ ਦੇਖਤ ਹਰ ਰਹੇ,
ਕਹਿੰਦੇ ਨੇ ਮਹਾਰਾਜ ਜੀ ਦੀ ਸੁੰਦਰਤਾ ਦੇਖਣ ਯੋਗ ਹੈ।
ਇਹ ਗੁਰ ਰੂਪ ਕਿਤਕ ਨਰ ਜਾਣੈ,
ਕੁਝ ਕੁ ਲੋਕ ਤਾਂ ਜਾਣਦੇ ਸਨ ਦਿੱਲੀ ਵਾਲੇ ਜਿਹੜੇ ਬਾਦਸ਼ਾਹ ਦੇ ਸਾਧ ਸੰਗਤ ਨੌਕਰ ਚਾਕਰ ਨੇ ਕਿ ਛੇਵੇਂ ਪਾਤਸ਼ਾਹ ਜੀ ਹਨ, ਪਰ ਸਾਰੇ ਨਹੀਂ ਜਾਣਦੇ।
ਕਿਤਕ ਬਲੋਕ ਅਤ ਬੂਝਤ ਠਾਨੈ,
ਕੁਝ ਲੋਕ ਸਿਰਫ ਵੇਖ ਕੇ ਪੁੱਛਦੇ ਨੇ ਇੱਕ ਦੂਜੇ ਨੂੰ ਵੀ ਇਹ ਕੌਣ ਹਨ,
ਕੌਣ ਦੇਸ਼ ਦੇ ਵੱਡ ਮਹਾਪਾਲਾ।
ਜਿਨ੍ਹਾਂ ਨੂੰ ਪਤਾ ਨਹੀਂ ਸੀ ਉਹ ਇੱਕ ਦੂਜੇ ਨੂੰ ਕਹਿੰਦੇ ਕਿਹੜੇ ਦੇਸ਼ ਦੇ ਰਾਜੇ ਹਨ।
ਰਾਂ ਬਸੇ ਤਿੰਨ ਭਾਗ ਵਿਸਾਲਾ,
ਕਹਿੰਦੇ ਜਿਸ ਰਾਜ ਵਿੱਚ ਇਹ ਵੱਸਦੇ ਹੋਣਗੇ ਉੱਥੋਂ ਦੇ ਲੋਕ ਭਾਗਾਂ ਵਾਲੇ ਹੋਣਗੇ, ਇਹਨਾਂ ਦੇ ਚਿਹਰੇ ਦਾ ਨੂਰ ਦੱਸਦਾ ਹੈ।
ਪਹੁੰਚੇ ਜਹਾਂਗੀਰ ਤੇ ਤੀਰ,
ਜਿੱਦਾਂ ਮਹਾਰਾਜ ਚੱਲਦੇ ਚੱਲਦੇ ਜਹਾਂਗੀਰ ਦੇ ਕੋਲ ਪਹੁੰਚ ਗਏ ਹਨ।
ਸ੍ਰੀ ਹਰਗੋਬਿੰਦ ਵੀਰ ਸਦੀਰ,
ਧਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ।
ਕਿਉਂਕਿ ਤਖਤ ਸਮਾਨ ਬਿਛਾਈ,
ਕਹਿੰਦੇ ਨੇ ਤਖਤ ਦੇ ਬਰਾਬਰ ਮਹਾਰਾਜ ਜੀ ਦੇ ਸਾਧ ਸੰਗਤ ਬੈਠਣ ਵਾਸਤੇ ਉਹਨੇ ਇੱਕ ਚੌਂਕੀ ਦਾ ਪ੍ਰਬੰਧ ਕੀਤਾ ਹੈ।
ਸੁਜਨੀ ਸਿਹਤ ਸੁਜਸ ਸੰਗਸ਼ਾਈ,
ਕਹਿੰਦੇ ਸੁਜਨੀ ਸਿਹਤ, ਸਿਹਤ ਹੁੰਦਾ ਚਿੱਟਾ ਤੇ ਸੁਜਨੀ ਕਹਿੰਦੇ ਸਾਧ ਸੰਗਤ ਉਸ ਕੱਪੜੇ ਨੂੰ ਸੂਈ ਧਾਗੇ ਨਾਲ ਜਿਸ ਦੇ ਉੱਤੇ ਕਈ ਤਰ੍ਹਾਂ ਦੀ ਕਢਾਈ ਕੀਤੀ ਹੋਵੇ ਉਹ ਉਸ ਚੌਂਕੀ ਦੇ ਉੱਤੇ ਵਿਛਾਈ ਹੋਈ ਹੈ। ਬਹੁਤ ਸੋਹਣਾ ਚਿੱਟਾ ਬਸਤਰ ਸੂਈ ਧਾਗੇ ਨਾਲ ਜਿਹਦੇ ਉੱਤੇ ਫੁੱਲ ਆਦਿ ਕੱਢੇ ਨੇ ਮਹਾਰਾਜ ਜੀ ਨੇ ਜਿਸ ਚੌਂਕੀ ਉੱਤੇ ਬੈਠਣਾ ਹੈ।
ਦੁਆਇਓ ਮਰਾਵੇ ਆਏ ਅਗਵਾਏ,
ਉਹ ਸੈਨਾਪਤੀ ਮਹਾਰਾਜ ਜੀ ਨੂੰ ਜੀ ਆਇਆ ਆਖਣ ਵਾਸਤੇ ਪਹਿਲਾਂ ਅਗਾਂਹ ਆਏ ਹਨ।
ਮਿਲੇ ਦੇਖ ਕਰ ਸੀਸ ਨਿਵਾਏ,
ਉਹਨਾਂ ਨੇ ਆਣ ਕੇ ਮਹਾਰਾਜ ਜੀ ਨੂੰ ਸੀਸ ਨਵਾਇਆ ਹੈ।
ਲੇਕਰ ਗਏ ਸਾਹੂ ਕੇ ਤੀਰ,
ਉਹ ਫਿਰ ਮਹਾਰਾਜ ਨੂੰ ਨਾਲ ਲੈ ਕੇ ਜਿੱਥੇ ਜਹਾਂਗੀਰ ਸੀ ਬੈਠਾ ਹੋਇਆ ਉੱਥੇ ਗਏ ਹਨ।
ਬੈਠ ਗਏ ਚੌਂਕੀ ਪਰ ਤੀਰ,
ਧਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਾ ਕੇ ਆਪਣੇ ਆਸਣ ਤੇ ਬੈਠ ਗਏ ਹਨ।
ਸਾਦਰ ਬੰਦਨ ਕਰ ਕੇ ਸਾਹੂ,
ਜਹਾਂਗੀਰ ਨੇ ਮਹਾਰਾਜ ਜੀ ਦਾ ਅਦਬ ਰੱਖਿਆ ਤੇ ਬੜੇ ਪ੍ਰੇਮ ਨਾਲ ਉਹਨੇ ਨਮਸਕਾਰ ਕੀਤੀ, ਵੰਦਨਾ ਕੀਤੀ ਮਹਾਰਾਜ ਨੂੰ।
ਰੂਪ ਬਲੋਕਤ ਬੈਠੇ ਪਾਹੋ,
ਫਿਰ ਉਹ ਆਪਣੇ ਸਿੰਘਾਸਨ ਤੇ ਬੈਠ ਗਿਆ ਤੇ ਬੈਠ ਕੇ ਮਹਾਰਾਜ ਜੀ ਦੇ ਰੂਪ ਵੱਲ ਇੱਕ ਟੱਕ ਵੇਖਦਾ ਹੈ।
ਮਨੋ ਵੀਰ ਰਸ ਧਰਿਓ ਸਰੀਰਾ,
ਮਨ ਸੋਚਦਾ ਵੀ ਇਹਦੇ ਵੀਰ ਰਸ ਨੇ ਸਰੀਰ ਜਿੱਦਾਂ ਧਾਰ ਲਿਆ, ਮਹਾਰਾਜ ਜੀ ਦੇ ਇੰਨੇ ਸੋਹਣੇ ਸ਼ਸਤਰ ਬਸਤਰ ਫੱਬਦੇ ਹਨ।
ਬਿਪਤ ਪ੍ਰਤਾਪ ਹਿਰਦੇ ਗੰਭੀਰਾ,
ਕਹਿੰਦੇ ਨੇ ਇਹਦੇ ਪ੍ਰਤਾਪ ਮਹਾਰਾਜ ਜੀ ਦਾ ਡੁੱਲ ਡੁੱਲ ਕੇ ਪੈਂਦਾ, ਪਰ ਹਿਰਦੇ ਕਰਕੇ ਫਿਰ ਵੀ ਮਹਾਰਾਜ ਗੰਭੀਰ ਹਨ।
ਹਜ਼ਰਤ ਹਿਰਤ ਬਿਸਮ ਵਿਚਾਰੀ,
ਮਨ ਵਿੱਚ ਵੇਖ ਕੇ ਜਹਾਂਗੀਰ ਨੇ ਸਾਧ ਸੰਗਤ ਹੈਰਾਨੀ ਨਾਲ ਇੱਕ ਵਿਚਾਰ ਕੀਤੀ ਹੈ।
ਇਹ ਗਾਦੀ ਸੰਤਨ ਮਤ ਧਾਰੀ,
ਕਹਿਣ ਲੱਗਾ ਇਹ ਤੇ ਸੰਤਾਂ ਦੀ ਗੱਦੀ ਹੈ, ਇਹ ਤੇ ਫਕੀਰਾਂ ਦੀ ਗੱਦੀ ਹੈ ਜਿਸ ਦੇ ਉੱਤੇ ਇਹ ਬੈਠੇ ਹਨ।
ਗੁਰੂ ਪ੍ਰਥਮ ਸਭ ਤੈਸੇ ਭਏ,
ਪਹਿਲੇ ਗੁਰੂ ਸਾਹਿਬ ਪੰਜਾਂ ਸਰੀਰਾਂ ਤੱਕ ਤੇ ਸੰਤਾਂ ਵਾਲੇ ਲਿਬਾਸ ਵਿੱਚ ਹੀ ਰਹੇ ਹਨ।
ਇਨਕੀ ਕ੍ਰਾਂਤ ਲਇਓ ਮਤ ਨਏ,
ਇਹਨਾਂ ਦੀ ਜਿਹੜੀ ਸੋਭਾ ਇਹ ਨਵੀਂ ਕਿਸਮ ਦੀ ਹੈ।
ਵੈਰ ਬੇਸ ਮੈਂ ਫਰਕ ਮਹਾਨਾ,
ਜਿਹੜਾ ਬਾਹਰਲਾ ਬੇਸ ਹੈ ਇਹਦੇ ਵਿੱਚ ਤੇ ਪਹਿਲੇ ਸਤਿਗੁਰਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ।
ਅੰਤਰ ਕੀ ਗਤ ਜਾਏ ਨਾ ਜਾਨਾ,
ਅੰਦਰੋਂ ਉਹਨਾਂ ਦੇ ਨਾਲ ਇੱਕ ਮਿਕ ਨੇ ਕੇ ਜਾਂ ਅੰਦਰੋਂ ਵੀ ਫਰਕ ਹੈ, ਇਹ ਗਤੀ ਅਜੇ ਜਾਣੀ ਨਹੀਂ ਜਾਂਦੀ ਹੈ।
ਜੇ ਮਤ ਰਾਜ ਸਾਜ ਕੋ ਧਾਰੇ,
ਇਹ ਤੇ ਇਹਨਾਂ ਦਾ ਮਤਾ ਸਿਰਫ ਰਾਜ ਸਾਜ ਧਾਰਨੀ ਕਰਨਾ, ਵੀ ਸ਼ਸਤਰ ਆਦਿਕ ਧਾਰਨ ਕਰਨੇ, ਫੌਜਾਂ ਰੱਖਣੀਆਂ, ਰਾਜ ਭਾਗ ਚਲਾਉਣਾ ਹੈ। ਤਾਂ
ਹਿੰਦੂ ਤੁਰਕ ਜਮ ਦਾਵੇ ਕਾਰੀ,
ਹਿੰਦੂ ਤੁਰਕ ਦਾਵੇ ਕਰਦੇ ਨੇ, ਉਹ ਕਹਿੰਦੇ ਨੇ ਸਾਡਾ ਰਾਜ ਹੈ, ਸਾਡਾ ਰਾਜ ਹੈ।
ਤੋ ਨਿਜ ਗਾਦੀ ਰੀਤ ਬਿਗਾਰੀ,
ਮਨ ਚ ਜਹਾਂਗੀਰ ਸੋਚਦਾ ਫਿਰ ਤੇ ਮਹਾਰਾਜ ਨੇ ਗੱਦੀ ਦੀ ਰੀਤੀ ਵਿਗਾੜ ਦਿੱਤੀ ਹੈ, ਜੇ ਤੇ ਰਾਜਿਆਂ ਮਹਾਰਾਜਿਆਂ ਵਾਂਗ ਹੀ ਸਿਰਫ ਜੀਵਨ ਬਤੀ ਬਤੀਤ ਕਰਨਾ ਹੈ।
ਹੋਏ ਨਾ ਵਡਿਆਈ ਪੁੰਨ ਭਾਰੀ,
ਜਿੱਦਾਂ ਵੱਡੇ ਸਤਿਗੁਰਾਂ ਦੀ ਅੱਜ ਤੱਕ ਵਡਿਆਈ ਹੁੰਦੀ ਆਈ, ਫਿਰ ਤਾਂ ਨੀ ਇਹਨਾਂ ਦੀ ਵਡਿਆਈ ਹੋਵੇਗੀ ਜੇ ਇਹਨਾਂ ਨੇ ਸਿਰਫ ਰਾਜ ਭਾਗ ਵਾਸਤੇ ਏਦਾਂ ਕਰ ਦਿੱਤਾ ਹੈ।
ਜੇ ਅੰਤਰ ਮਤ ਸੰਤਨ ਹੋਈ,
ਜੇ ਅੰਦਰੋਂ ਇਹਨਾਂ ਦੀ ਮਤ ਵੱਡੇ ਸਤਿਗੁਰਾਂ ਵਾਲੀ ਹੋਈ ਤਾਂ
ਬਾਹਰ ਵੇਖ ਵਿਗਾੜ ਨਾ ਕੋਈ,
ਬਾਹਰਲੇ ਵੇਖ ਦੀ ਕੋਈ ਵਿਗਾੜ ਨਹੀਂ। ਜਿਹੜਾ ਬਾਹਰਲਾ ਭੇਸ ਹੈ ਮਹਾਰਾਜ ਦਾ ਫਿਰ ਕੁਝ ਨੀ ਵਿਗਾੜਦਾ, ਜੇ ਅੰਦਰੋਂ ਉਹ ਹੀ ਹੋਵੇ ਮਹਾਰਾਜ ਦਾ ਮਤਾ ਤਾਂ
ਕਥਾ ਪ੍ਰਸ਼ਨ ਕਰ ਪਰਖੋ ਅਵੇ।
ਮਾਲਕ ਨੇ ਵਿਚਾਰ ਕੀਤੀ ਵੀ ਕਿਉਂ ਨਾ ਇੱਕ ਦੋ ਪ੍ਰਸ਼ਨ ਕਰਕੇ ਪਰਖ ਕਰ ਹੀ ਲਵਾਂ। ਉਮਰ ਚ ਜੋ ਮਹਾਰਾਜ ਸਾਧ ਸੰਗਤ ਛੋਟੇ ਸਨ, ਮਹਾਰਾਜ ਜੀ ਦੀ ਅਜੇ ਮੁੱਛ ਫੁੱਟਦੀ ਸੀ, ਫਿਰ ਇੰਨਾ ਸੋਹਣਾ ਡੀਲ ਡੋਲ ਸੁੰਦਰ ਸ਼ਸਤਰ ਬਸਤਰ ਸਰੀਰ ਤੇ ਸਜਾਏ, ਇਸ ਕਰਕੇ ਇਕਦਮ ਇਹਨੂੰ ਯਕੀਨ ਜਿਹਾ ਨਹੀਂ ਆਇਆ। ਕਹਿੰਦਾ ਮਨ ਚ ਵਿਚਾਰਦਾ ਵੀ ਇੱਕ ਦੋ ਸਵਾਲ ਕਰਕੇ ਇਹਨਾਂ ਦੀ ਅੰਦਰਲੀ ਗਤੀ ਪਹਿਲਾਂ ਜਾਣ ਲਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਜੋ ਵਾਰਸ ਹੋਏ ਇਹਨਾਂ ਦੇ ਤੇ ਉਹਨਾਂ ਦੇ ਮਤੇ ਵਿੱਚ ਕੋਈ ਫਰਕ ਤਾਂ ਨਹੀਂ।
ਇਹ ਮੈਂ ਵਿਚਾਰ ਬੋਲੇ ਉਹ ਬਚ ਤਬ,
ਇਹਦਾ ਵਿਚਾਰ ਕਰਕੇ ਜਾਗੀ ਨੇ ਸੱਚੇ ਪਾਤਸ਼ਾਹ ਜੀ ਨਾਲ ਇਸ ਤਰ੍ਹਾਂ ਬਚਨ ਸ਼ੁਰੂ ਕੀਤਾ ਹੈ।
ਸੁਣੋ ਪੀਰ ਜੀ ਜੱਗ ਮਤ ਦੋਏ,
ਪੀਰ ਜੀ ਸੁਣੋ ਮੇਰੀ ਬੇਨਤੀ, ਜੱਗ ਉੱਤੇ ਦੋ ਹੀ ਮਤ ਵੱਡੇ ਚੱਲਦੇ ਹਨ,
ਹਿੰਦੂ ਤੁਰਕ ਮੈਂ ਨਰ ਸਭ ਕੋਏ।
ਕੁਝ ਹਿੰਦੂਆਂ ਦਾ ਮਤ ਚੱਲਦਾ ਹੈ ਤੇ ਕੁਝ ਤੁਰਕਾਂ ਦਾ ਚੱਲਦਾ, ਜਿੰਨੇ ਸਰੀਰ ਨੇ ਆਪਣੀ ਇਸ ਧਰਤੀ ਉੱਤੇ ਕੁਝ ਹਿੰਦੂਆਂ ਦੇ ਸਰੀਰ ਨੇ ਕੁਝ ਤੁਰਕਾਂ ਦੇ ਸਰੀਰ ਹਨ।
ਰਾਮ ਖੁਦਾਏ ਕਿਰਪਾਲ ਕਰੀਮ,
ਕੋਈ ਰਾਮ ਰਾਮ ਕਹਿੰਦਾ, ਕੋਈ ਖੁਦਾ ਖੁਦਾ ਕਹਿੰਦਾ, ਕੋਈ ਕਿਰਪਾਲ ਕਹਿੰਦਾ ਤੇ ਕੋਈ ਕਰੀਮ ਕਹਿੰਦਾ ਹੈ।
ਅਲੇ ਅਕਾਲ ਅਨੰਤ ਰਹੀਮ,
ਕੋਈ ਅੱਲਾ ਅੱਲਾ ਕਰਕੇ ਉਹਨੂੰ ਚੇਤੇ ਕਰਦੇ ਨੇ, ਕਈ ਅਕਾਲ ਅਕਾਲ ਕਰਕੇ ਉਹਨੂੰ ਚੇਤੇ ਕਰਦੇ ਹਨ ਜੋ ਬੇਅੰਤ ਹੈ।
ਇਹ ਮਕਹਿ ਕਿਰਿਆ ਪ੍ਰਿਥਕ ਹੀ ਕਰੈ,
ਏਦਾਂ ਕਹਿ ਕੇ ਸਾਰੇ ਵੱਖੋ ਵੱਖਰੀ ਕਿਰਤ ਕਰਦੇ ਨੇ ਉਹਨੂੰ ਖੁਸ਼ ਕਰਨ ਦੀ, ਕੋਈ ਅੱਲਾ ਅੱਲਾ ਕਹਿ ਕੇ ਕਰਦਾ, ਕੋਈ ਰਾਮ ਰਾਮ ਕਹਿ ਕੇ ਉਹਨੂੰ ਖੁਸ਼ ਕਰਨਾ ਚਾਹੁੰਦਾ ਹੈ।
ਨਿਜ ਨਿਜ ਕੋ ਸਭ ਸਭੇ ਉਚਰੈ,
ਤੇ ਸਾਰੇ ਹੀ ਇਹ ਕਹਿੰਦੇ ਨੇ ਸਾਡਾ ਮਤਾ ਸ਼ੁਭ ਹੈ, ਸਾਡਾ ਧਰਮ ਚੰਗਾ ਹੈ।
ਕੌਣ ਦੌਣ ਮੈਂ ਆਸ਼ੂ ਹੈ,
ਮਹਾਰਾਜ ਕਿਰਪਾ ਕਰਕੇ ਤੁਸੀਂ ਦੱਸੋ ਭਈ ਇਹਨਾਂ ਦੋਵਾਂ ਵਿੱਚੋਂ ਚੰਗਾ ਕੌਣ ਹੈ, ਤੁਰਕਾਂ ਵਿੱਚੋਂ ਤੇ ਹਿੰਦੂਆਂ ਵਿੱਚੋਂ।
ਜਗ ਬੰਧਨ ਤੇ ਕੋ ਛੁੱਟ ਰਹਿ,
ਇਹਨਾਂ ਵਿੱਚੋਂ ਜਗਤ ਦੇ ਬੰਧਨਾਂ ਵਿੱਚੋਂ ਕੌਣ ਛੁੱਟ ਸਕੇਗਾ, ਇਹ ਤੁਸੀਂ ਦੱਸੋ ਜੀ।
ਸ੍ਰੀ ਹਰਗੋਬਿੰਦ ਸੁਣ ਤੋ ਬਖਾਨਾ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਹਾਂਗੀਰ ਦੀ ਸਾਰੀ ਗੱਲ ਸੁਣੀ ਜਿਸ ਵੇਲੇ।
ਸਿਰਜਣ ਹਾਰੀ ਇੱਕ ਹਮ ਜਾਨਾ,
ਮਹਾਰਾਜ ਨੇ ਉਸ ਵੇਲੇ ਪਵਿੱਤਰ ਮੁਖ ਤੋਂ ਜਵਾਬ ਦਿੱਤਾ, ਆਖਿਆ ਜਹਾਂਗੀਰ ਅਸੀਂ ਤੇ ਇੱਕ ਹੀ ਸਿਰਜਣਹਾਰ ਨੂੰ ਜਾਣਦੇ ਹਾਂ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ।
ਇੱਕ ਸਮ ਪੰਚੋ ਤੱਤ ਤੇ ਬਣੇ,
ਕਿਉਂਕਿ ਸਭ ਸਰੀਰ ਪੰਜਾਂ ਤੱਤਾਂ ਦੇ ਬਣੇ ਨੇ ਤੇ ਪੰਜ ਤੱਤ ਇੱਕੋ ਪ੍ਰਮਾਤਮਾ ਦੇ ਇੱਕੋ ਜੇ ਬਣਾਏ ਨੇ, ਸਰੀਰ ਭਾਵੇਂ ਹਿੰਦੂਆਂ ਦਾ ਭਾਵੇਂ ਤੁਰਕਾਂ ਦਾ।
ਇੰਦਰ ਦੇਹ ਇੱਕ ਸਮ ਸਣੇ,
ਸਾਰਿਆਂ ਦੇ ਸਰੀਰ ਇੱਕੋ ਜੇ ਨੇ, ਸਾਰਿਆਂ ਦੇ ਗਿਆਨ ਇੰਦਰੇ ਕਰਮ ਇੰਦਰੇ ਇੱਕੋ ਜੇ ਨੇ, ਸਾਰਿਆਂ ਦੇ ਤੱਤ ਇੱਕੋ ਜੇ ਹਨ।
ਕਰਨ ਹਾਰ ਕੋ ਸਿਮਰੈ ਜੋਏ,
ਇਹਨਾਂ ਦੋਵਾਂ ਵਿੱਚੋਂ ਜਿਹੜਾ ਵੀ ਉਸ ਕਰਨਹਾਰ ਪਰਮੇਸ਼ਰ ਨੂੰ ਚੇਤੇ ਕਰੇਗਾ ਸਿਮਰੇਗਾ।
ਆਪ ਤੇ ਦੀਰਘ ਜਾਨੋ ਸੋਏ,
ਇਹਨਾਂ ਦੋਵਾਂ ਵਿੱਚੋਂ ਜਹਾਂਗੀਰ ਉਹਨੂੰ ਵੱਡਾ ਜਾਣ ਲਓ ਭਾਈ ਜਿਹੜਾ ਪਰਮੇਸ਼ਰ ਨੂੰ ਚੇਤੇ ਕਰੇ, ਕਿਉਂਕਿ ਸਰੀਰ ਸਾਰਿਆਂ ਦੇ ਇੱਕੋ ਜੇ ਨੇ, ਤੱਤ ਸਾਰਿਆਂ ਦੇ ਇੱਕੋ ਜੇ ਹਨ।
ਇਸ ਪਰ ਭਗਤ ਕਬੀਰ ਬਖਾਨਾ,
ਮਹਾਰਾਜ ਨੇ ਆਖਿਆ ਇਸ ਤੇਰੇ ਸਵਾਲ ਉੱਤੇ ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ ਗੁਰਬਾਣੀ ਦਾ, ਤੈਨੂੰ ਉਹ ਸੁਣਾਉਂਦੇ ਹਾਂ।
ਦੋਹੋਂ ਦਿਸਣ ਕੋ ਭੇਦ ਮਟਾਨਾ,
ਜਿਸ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਦੋਹਾਂ ਦਿਸ਼ਾਵਾਂ ਦਾ ਭੇਦ ਮਿਟਾ ਦਿੱਤਾ ਹੈ।
ਪ੍ਰਭਾਤੀ ਸ੍ਰੀ ਕਬੀਰ ਜੀ ਕੀ,
ਸੋ ਇਹ ਸ਼ਬਦ ਸਾਧ ਸੰਗਤ ਪ੍ਰਭਾਤੀ ਰਾਗ ਵਿੱਚ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਛੇਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਜਹਾਂਗੀਰ ਨੂੰ ਸੁਣਾਇਆ ਹੈ।
ਅਜ਼ਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ,
ਹਜ਼ੂਰ ਨੇ ਆਖਿਆ ਸਾਡਾ ਮਤਾ ਉਹ ਹੀ ਆ ਜਿਹੜਾ ਗੁਰਬਾਣੀ ਦਾ ਮਤਾ, ਤੇ ਗੁਰਬਾਣੀ ਇਉਂ ਕਹਿੰਦੀ ਆ ਅਕਾਲ ਪੁਰਖ ਵਾਹਿਗੁਰੂ ਦਾ ਅੱਲਾ ਦਾ ਨੂਰ ਇੱਕ ਹੀ ਹੈ ਤੇ ਇੱਕ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ, ਇਸ ਕਰਕੇ ਸਰੀਰਾਂ ਦਾ ਜੇ ਫਰਕ ਨਹੀਂ, ਤੱਤਾਂ ਦਾ ਜੇ ਫਰਕ ਨਹੀਂ, ਜੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦਾ ਫਰਕ ਨਹੀਂ, ਤੇ ਕਿਸੇ ਦੇ ਘਰੇ ਜੰਮ ਪੈਣ ਕਰਕੇ ਕੋਈ ਵੱਡਾ ਨਹੀਂ, ਕੋਈ ਤੁਰਕਾਂ ਵੱਲੇ ਜੰਮਿਆ ਭਾਵੇਂ ਹਿੰਦੂਆਂ ਵੱਲੇ, ਵੱਡਾ ਉਹ ਹੈ ਜਿਹੜਾ ਪ੍ਰਮਾਤਮਾ ਨੂੰ ਚੇਤੇ ਕਰਦਾ, ਕਿਉਂਕਿ ਇੱਕ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ ਹੈ।
ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ,
ਇੱਕ ਨੂਰ ਤੋਂ ਹੀ ਜਦੋਂ ਸਾਰਾ ਸੰਸਾਰ ਪੈਦਾ ਹੋਇਆ ਤੇ ਫਿਰ ਆਪਾਂ ਮਾੜਾ ਕਿਹਨੂੰ ਕਵਾਂਗੇ, ਚੰਗਾ ਕਿਹਨੂੰ ਕਵਾਂਗੇ।
ਲੋਗਾ ਭਰਮ ਨਾ ਭੁੱਲੋ ਭਾਈ,
ਕਬੀਰ ਸਾਹਿਬ ਕਹਿੰਦੇ ਨੇ ਲੋਕੋ ਇਸ ਭਰਮ ਵਿੱਚ ਪੈ ਕੇ ਭੁੱਲ ਨਾ ਜਾਣਾ ਤੁਸੀਂ ਵੀ ਅਸੀਂ ਫਲਾਣੇ ਦੇ ਘਰੇ ਜੰਮ ਪਏ ਹਾਂ ਤੇ ਹੁਣੀ ਇਹਨੇ ਨਾਲ ਹੀ ਚੰਗੇ ਬਣ ਗਏ ਹਾਂ।
ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਰ ਬਿਠਾਈ,
ਪਰਮਾਤਮਾ ਖਲਕਤ ਵਿੱਚ ਹੈ ਤੇ ਖਲਕਤ ਪਰਮਾਤਮਾ ਵਿੱਚ ਹੈ, ਉਹ ਇੱਕ ਮੇਕ ਹੈ, ਸਾਰੇ ਸੰਸਾਰ ਵਿੱਚ ਵਸਿਆ ਹੋਇਆ ਸਾਰਿਆਂ ਥਾਵਾਂ ਤੇ ਪਰਿਪੂਰਨ ਹੈ ਜੋ ਪਰਮਾਤਮਾ।
ਆਹ ਓ
ਸਰਾਮ ਦੇ ਕੇ ਕਿਰਪਾ ਕਰਦੇ ਹਨ ਕਬੀਰ ਸਾਹਿਬ ਜੀ। ਕਬੀਰ ਸਾਹਿਬ ਦਾ ਸ਼ਬਦ ਛੇਵੇਂ ਪਾਤਸ਼ਾਹ ਜਹਾਂਗੀਰ ਨੂੰ ਸੁਣਾ ਰਹੇ ਹਨ।
ਮਾਟੀ ਏਕ ਅਨੇਕ ਭਾਂਤ ਕਰ ਸਾਜੇ ਸਾਜਣ ਹਾਰ।
ਛੇਵੇਂ ਪਾਤਸ਼ਾਹ ਜੀ ਨੇ ਵਚਨ ਕੀਤੇ, ਵੇਖੋ ਗੁਰਬਾਣੀ ਕਹਿੰਦੀ ਹੈ ਮਿੱਟੀ ਇੱਕੋ ਹੀ ਹੈ ਤੇ ਸਾਜਣ ਵਾਲਾ ਵੀ ਇੱਕੋ ਹੀ ਹੈ ਤੇ ਇੱਕ ਮਿੱਟੀ ਤੋਂ ਹੀ ਸਾਰਿਆਂ ਨੂੰ ਸਾਜਿਆ ਉਸ ਪਰਮਾਤਮਾ ਨੇ।
ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰ।
ਪੋਚ ਕਹਿੰਦੇ ਨੇ ਕਮੀ ਨੂੰ। ਮਹਾਰਾਜ ਨੇ ਆਖਿਆ ਦੇਖੋ ਗੁਰਬਾਣੀ ਦਾ ਇਹ ਫਰਮਾਨ ਹੈ ਭਾਈ, ਨਾ ਤਾਂ ਮਿੱਟੀ ਦੇ ਵਿੱਚ ਕੋਈ ਫਰਕ ਹੈ, ਨਾ ਭਾਂਡਿਆਂ ਵਿੱਚ ਕੋਈ ਫਰਕ ਹੈ, ਤੇ ਨਾ ਭਾਂਡੇ ਸਾਜਣ ਵਾਲੇ ਵਿੱਚ ਕੋਈ ਫਰਕ ਹੈ। ਇੱਕੋ ਹੀ ਪੰਜਾਂ ਤੱਤਾਂ ਦੀ ਮਿੱਟੀ ਬਣਾ ਕੇ ਉਸ ਸਾਜਣ ਵਾਲੇ ਨੇ ਸਾਰਾ ਸੰਸਾਰ ਸਾਜਿਆ ਹੈ।
ਸਭ ਮੈਂ ਸੱਚਾ ਇੱਕੋ ਸੋਈ,
ਸਾਰਿਆਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਆਪ ਹੀ ਵੱਸਦਾ ਹੈ।
ਇਸ ਦਾ ਕੀਆ ਸਭ ਕਛ ਹੋਏ,
ਉਸਦਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਤੇ ਉਹ ਕਰਨ ਵਾਲਾ ਮਾਲਕ ਇੱਕੋ ਹੀ ਹੈ।
ਹੁਕਮ ਪਛਾਣਿਆ ਸੋ ਇੱਕੋ ਜਾਣੈ, ਬੰਦਾ ਕਹੀਐ ਸੋਈ।
ਹਜ਼ੂਰ ਨੇ ਆਖਿਆ ਦੇਖੋ ਕਬੀਰ ਸਾਹਿਬ ਦਾ ਫਰਮਾਨ ਹੈ, ਜਿਹੜਾ ਉਹਦੇ ਹੁਕਮ ਨੂੰ ਪਛਾਣ ਲਏ ਉਹਨੂੰ ਇੱਕ ਨੂੰ ਜਾਣ ਲਏ, ਅਸਲ ਵਿੱਚ ਬੰਦਾ ਉਹ ਹੈ। ਬਾਕੀ ਕੋਈ ਤੁਰਕਾਂ ਵੱਲੇ ਜਾਣ ਪਿਆ, ਕੋਈ ਹਿੰਦੂਆਂ ਵੱਲੇ ਜਾਣ ਪਿਆ, ਇਸੇ ਕਰਕੇ ਕਿਸੇ ਦੀ ਕਲਿਆਣ ਨਹੀਂ ਹੋਵੇਗੀ, ਹੋਵੇਗੀ ਉਹਦਾ ਬੰਦਾ ਬਣਨ ਕਰਕੇ।
ਹਲੋ ਅਲਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ।
ਉਹ ਅਕਾਲ ਪੁਰਖ ਵਾਹਿਗੁਰੂ ਤੇ ਲਖਣ ਵਿੱਚ ਨਹੀਂ ਆਉਂਦਾ, ਪਰ ਜਦੋਂ ਗੁਰੂ ਕਿਰਪਾ ਕਰਕੇ ਆਪਣੇ ਉਪਦੇਸ਼ ਦਾ ਮਿੱਠਾ ਦੇ ਦੇਵੇ, ਮਿੱਠੇ ਵਰਗਾ ਉਪਦੇਸ਼ ਦੇ ਦੇਵੇ, ਫਿਰ ਉਹ ਨਾ ਲਖਿਆ ਜਾਣ ਵਾਲਾ ਪਰਮਾਤਮਾ ਵੀ ਲਿਖਾ ਦਿੰਦਾ ਹਿਰਦੇ ਵਿੱਚ।
ਕਬੀਰ ਮੇਰੇ ਸੰਕਾ ਨਾਸੀ ਸਰਬ ਨਿਰੰਜਨ ਡੀਠਾ।
ਕਬੀਰ ਸਾਹਿਬ ਕਹਿੰਦੇ ਨੇ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ, ਫਿਰ ਸਾਡੀ ਤੇ ਸ਼ੰਕਾ ਸਾਰੀ ਚਲੀ ਗਈ ਹੈ ਵੀ ਕੌਣ ਵੱਡਾ ਕੌਣ ਛੋਟਾ। ਵੱਡਾ ਉਹ ਹੈ ਜਿਹੜਾ ਉਹਨੂੰ ਚੇਤੇ ਕਰਦਾ ਹੈ।
ਚਾਹ ਪਏ ਬਾਹਰ ਬਣਾਓ ਇੱਕ ਸਮ ਬਣਿਓ,
ਇਸ ਸ਼ਬਦ ਦੇ ਅਰਥ ਕਰਕੇ ਦੱਸਣ ਲੱਗੇ ਛੇਵੇਂ ਪਾਤਸ਼ਾਹ ਜਹਾਂਗੀਰ ਨੂੰ। ਕਹਿੰਦੇ ਨੇ ਬਾਹਰਲਾ ਬਣਾਓ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਬਣਿਆ, ਸਭ ਸਰੀਰ ਇੱਕੋ ਜਿਹੇ ਹਨ ਸਾਰਿਆਂ ਦੇ।
ਅੰਤਰ ਬ੍ਰਹਮ ਏਕ ਹੀ ਬਣਿਓ,
ਅੰਦਰ ਵੀ ਸਾਰਿਆਂ ਦੇ ਅੰਦਰ ਇੱਕੋ ਹੀ ਬ੍ਰਹਮ ਹੈ। ਇਹ ਨਹੀਂ ਕਿ ਤੁਰਕਾਂ ਦੇ ਅੰਦਰ ਕੋਈ ਵੱਖਰਾ ਰੱਬ ਹੈ ਤੇ ਹਿੰਦੂਆਂ ਦੇ ਅੰਦਰ ਕੋਈ ਵੱਖਰਾ ਰੱਬ ਹੈ।
ਜੋ ਨਰ ਚਾਹੇ ਆਪਣੀ ਕਲਿਆਣ,
ਉਹਨੇ ਆਖਿਆ ਜਿਹੜੇ ਆਪਣੀ ਕਲਿਆਣ ਚਾਹੁੰਦੇ ਹਨ ਦੋਵਾਂ ਧਰਮਾਂ ਵਿੱਚੋਂ।
ਭਜ ਦਾਵੇ ਕੋ ਭਜ ਭਗਵਾਨ,
ਉਹ ਆਪਣੇ ਚੰਗੇ ਹੋਣ ਦਾ ਦਾਵਾ ਛੱਡ ਕੇ ਪਰਮੇਸ਼ਰ ਦਾ ਭਜਨ ਕਰਨ, ਜਿਹੜੇ ਭਜਨ ਕਰਨਗੇ ਉਹ ਆਪਣੇ ਆਪ ਹੀ ਚੰਗੇ ਹਨ।
ਮਾਨੁਖ ਜਨਮ ਅਮੋਲਕ ਰਤਨ,
ਇਹ ਮਨੁੱਖਾ ਜਨਮ ਬਾਦਸ਼ਾਹ ਬੜਾ ਕੀਮਤੀ ਰਤਨ ਹੈ।
ਦੁਰਲੱਭ ਪ੍ਰਾਪਤ ਹੋਏ ਵੱਡ ਯਤਨ,
ਇਹ ਦੁਰਲੱਭ ਪ੍ਰਾਪਤੀ ਹੈ ਜਿਹਨਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਮਨੁੱਖਾ ਜਨਮ ਬਖਸ਼ਿਆ, ਨਹੀਂ ਤੇ ਵਿੰਗੀਆਂ ਟੇਡੀਆਂ ਜੂਨਾਂ ਕੀੜੇ ਮਕੌੜੇ ਪਸ਼ੂ ਪੰਛੀ ਕਿੰਨਾ ਕੁਝ ਹੈ।
ਵਿਸ਼ਿਆਂ ਬਿਲਸਨ ਬੰਧਨ ਦਾਵੇ,
ਇਹਨੇ ਕੀਮਤੀ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਜੇ ਕੋਈ ਦਾਵੇ ਬਣਦਾ ਵੀ ਮੈਂ ਚੰਗਾ ਤੇ ਵਿਸ਼ਿਆਂ ਵਿੱਚ ਲਪਤ ਹੈ।
ਇੱਕ ਵਿਰਾਟ ਕਾ ਬਦਲੇ ਜਾਵੇ,
ਹਜ਼ੂਰ ਨੇ ਆਖਿਆ ਇੱਕ ਕੌਡੀ ਬਦਲੇ ਉਹਦਾ ਸਾਰਾ ਜੀਵਨ ਚਲਿਆ ਜਾਂਦਾ, ਭਾਵੇਂ ਕਿੰਨਾ ਕੀਮਤੀ ਇਹ ਮਨੁੱਖਾ ਜਨਮ ਹੈ।
ਜੋ ਲਾਗੇ ਸਿਮਰਨ ਸਤਨਾਮ,
ਜਿਹੜੇ ਵੱਡੇ ਭਾਗਾਂ ਵਾਲੇ ਸਤਨਾਮ ਦਾ ਸਿਮਰਨ ਕਰਦੇ ਹਨ।
ਇਹ ਲਾਹਾ ਲੈ ਗਏ ਨਿਜ ਧਾਮ,
ਉਹ ਲਾਹਾ ਲੈ ਕੇ ਆਪਣੇ ਨਿਜ ਸਰੂਪ ਨੂੰ ਆਪਣੇ ਘਰ ਨੂੰ ਪਹੁੰਚ ਜਾਂਦੇ ਹਨ।
ਜਿਸ ਕੇ ਛੁੱਟ ਜਾਏ ਭਰਮ ਉਰ ਕਾ,
ਜਿਸ ਦੇ ਹਿਰਦੇ ਦਾ ਭਰਮ ਛੁੱਟ ਜਾਵੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਭਰਮ ਚਲਿਆ ਜਾਵੇ।
ਇਸ ਕੇ ਕਿਹਾ ਹਿੰਦੂ ਕਿਹਾ ਤੁਰਕਾ,
ਮਹਾਰਾਜ ਨੇ ਆਖਿਆ ਉਹਦੇ ਵਾਸਤੇ ਕੀ ਹਿੰਦੂ ਤੇ ਕੀ ਤੁਰਕ, ਉਹਦੀ ਤੇ ਸਿੱਧੀ ਸਾਂਝ ਪਰਮੇਸ਼ਰ ਨਾਲ ਜੁੜ ਜਾਂਦੀ ਹੈ।
ਸਭ ਮੈਂ ਪੂਰਨ ਏਕ ਪਛਾਣੈ,
ਉਹ ਫਿਰ ਸਾਰਿਆਂ ਵਿੱਚ ਇੱਕ ਪਰਮਾਤਮਾ ਹੀ ਦੇਖਦਾ, ਉਹ ਇਹ ਨਹੀਂ ਵੇਖਦਾ ਵੀ ਇਹ ਹਿੰਦੂ ਹੈ ਜਾਂ ਇਹ ਮੁਸਲਮਾਨ ਹੈ, ਉਹਨੂੰ ਤੇ ਸਾਰਿਆਂ ਵਿੱਚ ਇੱਕ ਨੂਰ ਹੀ ਨਜ਼ਰੀ ਪੈਂਦਾ ਹੈ।
ਜਥਾ ਗਗਨ ਵਿਆਪਕ ਜਗ ਜਾਣੈ,
ਹਜ਼ੂਰ ਨੇ ਆਖਿਆ ਜਿਵੇਂ ਆਕਾਸ਼ ਸਾਰਿਆਂ ਥਾਵਾਂ ਤੇ ਇੱਕੋ ਜਿਹਾ ਵਿਆਪਕ ਹੈ, ਇਹ ਨਹੀਂ ਕਿ ਆਕਾਸ਼ ਹਿੰਦੂਆਂ ਦਾ ਵੱਖਰਾ ਤੇ ਤੁਰਕਾਂ ਦਾ ਵੱਖਰਾ। ਜਿਵੇਂ ਆਕਾਸ਼ ਸਰਬ ਵਿਆਪੀ ਹੈ ਤੇ ਇੱਕੋ ਹੀ ਹੈ ਸਾਰਿਆਂ ਥਾਵਾਂ ਤੇ, ਇਸੇ ਤਰ੍ਹਾਂ ਪਰਮਾਤਮਾ ਇੱਕੋ ਹੀ ਹੈ ਸਾਰਿਆਂ ਵਿੱਚ, ਉਸੇ ਦੀ ਜੋਤ ਹੈ।
ਸਤਾ ਚੇਤਨ ਕੀ ਸਭ ਪਾਏ,
ਇਹ ਸਭ ਚੇਤਨ ਦੀ ਸੱਤਾ ਦਾ ਕਰਕੇ ਉਹਦੀ ਤਾਕਤ ਦਾ ਕਰਕੇ ਸੰਸਾਰ ਚੱਲ ਰਿਹਾ ਹੈ।
ਇੱਕ ਸਮ ਹੀ ਸਭ ਪਰੇ ਲਖਾਏ,
ਇਸ ਕਰਕੇ ਜਿਹੜਾ ਗਿਆਨ ਪ੍ਰਾਪਤ ਕਰ ਲੈਂਦਾ ਉਹਨੂੰ ਸਾਰਿਆਂ ਵਿੱਚ ਇੱਕੋ ਹੀ ਦਿਸਦਾ ਪਰਮਾਤਮਾ ਹੀ।
ਜਿਨ ਹੋ ਦੇਹ ਹੰਤਾ ਦਿੜ ਧਾਰੇ,
ਜਿਹੜੇ ਦੇਹ ਹੰਤਾ ਵਿੱਚ ਫਸੇ ਨੇ ਭਾਈ ਮੇਰਾ ਸਰੀਰ ਫਲਾਣੇ ਦੇ ਘਰ ਦਾ ਫਲਾਣੇ ਧਰਮ ਦਾ ਹੈ,
ਇਹ ਦਾਵੇ ਬੰਦ ਪਰਮ ਭਾਰੇ,
ਇਹ ਤੇ ਭਰਮ ਦੇ ਵਿੱਚ ਪਏ ਹੋਏ ਲੋਕ ਦਾਵੇ ਬੰਨਦੇ ਨੇ ਵੀ ਅਸੀਂ ਫਲਾਣੇ ਧਰਮ ਵਿੱਚ ਜੰਮ ਪਏ ਤੇ ਚੰਗੇ ਹਾਂ।
ਹਲਕ ਨਹੀਂ ਸੁੱਖ ਪਲਤ ਨਾ ਢੋਏ,
ਮਹਾਰਾਜ ਨੇ ਆਖਿਆ ਦਾਵੇ ਬੰਨਣ ਵਾਲਿਆਂ ਨੂੰ ਨਾ ਇਸ ਲੋਕ ਵਿੱਚ ਸੁੱਖ ਹੁੰਦਾ ਤੇ ਨਾ ਪ੍ਰਲੋਕ ਵਿੱਚ ਹੀ ਕੋਈ ਸੁੱਖ ਹੁੰਦਾ ਹੈ।
ਪ੍ਰਭ ਤੇ ਸਦਾ ਦੁਹਾਗਣ ਸੋਏ,
ਕਹਿੰਦੇ ਉਹ ਤੇ ਪ੍ਰਭੂ ਤੋਂ ਦੂਰ ਹੀ ਨੇ, ਉਹਨਾਂ ਨੂੰ ਸੁਹਾਗਣ ਨਾ ਗਿਣੋ ਦੁਹਾਗਣਾ ਗਿਣੋ, ਤੁਸੀਂ ਜਿਹੜੇ ਭਰਮ ਵਿੱਚ ਪਏ ਨੇ ਤੇ ਸਿਰਫ ਇਸੇ ਗੱਲ ਕਰਕੇ ਹੰਕਾਰ ਕਰੀ ਜਾਂਦੇ ਵੀ ਅਸੀਂ ਫਲਾਣੀ ਕੁਲ ਵਿੱਚ ਜੰਮ ਪਏ ਤੇ ਇਸ ਕਰਕੇ ਖੁਣੀ ਵੱਡੇ ਬਣ ਗਏ ਅਸੀਂ ਤਰ ਜਾਵਾਂਗੇ।
ਮੈਂ ਤਨ ਹੰਤਾ ਹੋਤ ਨਾ ਦਾਵੇ।
ਹਜ਼ੂਰ ਨੇ ਆਖਿਆ ਜਦੋਂ ਮਹਾਰਾਜ ਦੀ ਕਿਰਪਾ ਵਰਤਦੀ ਕੋਈ ਤਨ ਹੰਕਤਾ ਨੀ ਕਰਦਾ ਨਾ ਕੋਈ ਦਾਵਾ ਕਰਦਾ ਕਿ ਮੈਂ ਚੰਗਾ ਤੇ ਬਾਕੀ ਮਾੜੇ ਨੇ।
ਤਨ ਬਿਨੇ ਆਪਣਾ ਰੂਪ ਲੱਖ ਪਾਵੇ।
ਕਹਿੰਦੇ ਨੇ ਇਸ ਸਰੀਰ ਤੋਂ ਬਿਨਾਂ ਜਿਹੜਾ ਅਸਲੀ ਸਰੂਪ ਹੈ ਗਿਆਨੀ ਬੰਦਾ ਉਹਨੂੰ ਪਛਾਣ ਲੈਂਦਾ ਹੈ।
ਹਲਤ ਮਹਾਂ ਸੁੱਖ ਪਲਤ ਆਨੰਦੇ।
ਐਸੇ ਗਿਆਨਵਾਨ ਨੂੰ ਮਹਾਰਾਜ ਨੇ ਆਖਿਆ ਜਹਾਂਗੀਰ ਇਸ ਲੋਕ ਵਿੱਚ ਵੀ ਬਹੁਤ ਸੁੱਖ ਜੀਵਨ ਮੁਕਤੀ ਦਾ ਆਨੰਦ ਤੇ ਪ੍ਰਲੋਕ ਵਿੱਚ ਵੀ ਉਹਦਾ ਮੁੱਖ ਉਜਲਾ ਉਹਨੂੰ ਸੁੱਖ ਹੈ।
ਸੋ ਪ੍ਰਭ ਪਤ ਕੀ ਪ੍ਰਿਆ ਬਿਲੰਦੇ।
ਕਹਿੰਦੇ ਉਹ ਪ੍ਰਭੂ ਪਰਮਾਤਮਾ ਦੀ ਫਿਰ ਉਹ ਜਿਹੜੀ ਪਤੀ ਵਰਤਾ ਵਿੱਚ ਸਾਧ ਸੰਗਤ ਪ੍ਰਪਾਕ ਇਸਤਰੀ ਹੈ ਉਹ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਦੀ ਸੁਹਾਗਣ ਜਾਣ ਲੈ ਤੂੰ ਫਿਰ
ਛੁੱਟਵੋ ਨਹ ਜਾਣੇ ਨਰ ਅੰਧਾ।
ਤੇ ਜਿਹੜਾ ਫਿਰ ਮਨੁੱਖ ਅਗਿਆਨੀ ਹੈ ਅੰਨਾ ਜਿਹਦੇ ਗਿਆਨ ਦੇ ਨੇਤਰ ਕੰਮ ਨੀ ਕਰਦੇ ਉਹ ਇਹਨਾਂ ਬੰਧਨਾਂ ਤੋਂ ਛੁੱਟ ਨੀ ਸਕਦਾ।
ਦਾਵੇ ਬੰਧਨ ਤੇ ਲਹਿ ਬੰਦਾ।
ਜਿਹੜਾ ਦਾਵੇ ਬੰਧਾ ਨਾ ਭਈ ਅਸੀਂ ਫਲਾਣੇ ਧਰਮ ਵਿੱਚ ਪੈਦਾ ਹੋਈ ਇਸ ਕਰਕੇ ਸਾਨੂੰ ਨਾਮ ਜਪਣ ਦੀ ਨੀ ਲੋੜ ਸਿਰਫ ਉਸ ਧਰਮ ਕਰਕੇ ਹੀ ਅਸੀਂ ਤਰ ਜਾਵਾਂਗੇ।
ਤਨ ਹੰਤਾ ਕੇ ਬਿਨਾਂ ਬਿਸਾਰੇ।
ਤਨ ਹੰਕਤਾ ਛੱਡੇ ਤੋਂ ਬਿਨਾਂ ਜਿੰਨੀ ਦੇਰ ਬੰਦਾ ਇਹ ਹੰਕਾਰ ਇਹ ਦੇਹ ਹੰਕਤਾ ਛੱਡ ਨੀ ਦਿੰਦਾ ਹੈ।
ਮੈਂ ਪ੍ਰਭ ਪਾਇ ਤੇ ਅਪਰੇ ਅਪਾਰੇ।
ਉਨੀ ਦੇਰ ਕਿਸੇ ਨੂੰ ਪਾਰਾਵਾਰ ਤੋਂ ਪਰੇ ਪ੍ਰਮਾਤਮਾ ਦੀ ਪ੍ਰਾਪਤੀ ਬਿਲਕੁਲ ਨਹੀਂ ਹੁੰਦੀ ਭਾਵੇਂ ਕਿਸੇ ਧਰਮ ਵਿੱਚ ਜੰਮ ਪਿਆ ਹੋਵੇ।
ਜਾਂ ਤੇ ਸੁਣੋ ਸਾਹੋ ਤਨ ਮਾਨ।
ਇਸ ਕਰਕੇ ਆਖਿਆ ਬਾਦਸ਼ਾਹ ਸੁਣ ਜਿਹੜੀ ਤਨ ਹੰਕਤਾ ਜਿਹੜਾ ਹੰਕਾਰ ਕਰਨਾ ਹੈ
ਇਸ ਕੇ ਤਿਆਗਣ ਤੇ ਦੁੱਖ ਹਾਨ।
ਇਹਦੇ ਤਿਆਗਣ ਕਰਕੇ ਦੁੱਖਾਂ ਦੀ ਹਾਨੀ ਹੁੰਦੀ ਦੁੱਖ ਨਾਸ ਹੁੰਦੇ ਨੇ ਉਨੀ ਦੇਰ ਦੁੱਖ ਨੀ ਜਾਂਦੇ ਜਿੰਨੀ ਦੇਰ ਬੰਦਾ ਤਨ ਹੰਕਤਾ ਨੀ ਛੱਡਦਾ।
ਜਬ ਤਨ ਹੰਤਾ ਭਏ ਬਿਨਾਸ।
ਜਦੋਂ ਇਹ ਤਨ ਦਾ ਹੰਕਾਰ ਬੰਦੇ ਦਾ ਨਾਸ ਹੋ ਜਾਵੇਗਾ।
ਰੱਬ ਦਾਵੇ ਬੰਧਨ ਕਿਸ ਆਸ।
ਫਿਰ ਕਾਹਦੇ ਦਾਵੇ ਬੰਧਨੇ ਨੇ ਫਿਰ ਤਾਂ ਸਾਰੇ ਪਾਸੇ ਰੱਬ ਹੀ ਰੱਬ ਨਜ਼ਰੀ ਪੈਂਦਾ ਫਿਰ ਇਹ ਧਰਮਾਂ ਦੀਆਂ ਕੰਧਾਂ ਨੀ ਖੜੀਆਂ ਹੁੰਦੀਆਂ ਵਿੱਚ।
ਸੋਨ ਹਜ਼ਰਤ ਨੇ ਹਿਰਦੇ ਵਿਚਾਰਾ।
ਮਹਾਰਾਜ ਜੀ ਦੇ ਐਸੇ ਬਚਨ ਤੇ ਕਬੀਰ ਸਾਹਿਬ ਜੀ ਦਾ ਗੁਰਬਾਣੀ ਦਾ ਸ਼ਬਦ ਮਹਾਰਾਜ ਜੀ ਦੀ ਰਸਨਾ ਤੋਂ ਸੁਣ ਕੇ ਕਹਿੰਦੇ ਜਹਾਂਗੀਰ ਨੇ ਹਿਰਦੇ ਚ ਵਿਚਾਰ ਕੀਤੇ
ਨਯੋ ਬੇਸਿਕ ਬਾਹਰ ਧਾਰਾ।
ਉਹਨੇ ਜਾਣ ਲਿਆ ਕਿ ਸਿਰਫ ਬਾਹਰਲੇ ਵੇਸ ਦਾ ਹੀ ਪਹਿਲੇ ਗੁਰੂ ਸਾਹਿਬਾਂ ਨਾਲੋਂ ਫਰਕ ਹੈ ਅੰਦਰਲਾ ਮਤਾ ਛੇਵੇਂ ਪਾਤਸ਼ਾਹ ਜੀ ਦਾ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਦਾ ਹੈ।
ਪ੍ਰਥਮ ਗੁਰੂ ਕੇ ਮਤ ਸਮ ਮਤ ਹੈ।
ਪਹਿਲੇ ਗੁਰੂ ਸਾਹਿਬਾਂ ਦੇ ਬਰਾਬਰ ਹੀ ਇਹਨਾਂ ਦੀ ਮਤ ਹੈ।
ਨਿਸ਼ਚਾ ਇੱਕ ਰੀਤ ਹੀ ਚਿੱਤ ਹੈ।
ਨਿਸ਼ਚਾ ਤੇ ਉਹ ਵੱਡੇ ਸਤਿਗੁਰੂ ਜੀ ਵਾਲੀ ਰੀਤੀ ਇਹਨਾਂ ਦੇ ਚਿੱਤ ਵਿੱਚ ਹੈ ਅੰਦਰਲਾ ਕੋਈ ਫਰਕ ਨਹੀਂ ਹੈ।
ਧੰਨ ਪੀਰ ਜੀ ਬਾਕ ਬਖਾਨਾ।
ਆਪਣੇ ਮਨ ਚ ਨਿਰਣਾ ਕਰਕੇ ਫਿਰ ਜਹਾਂਗੀਰ ਨੇ ਆਖਿਆ ਪੀਰ ਜੀ ਤੁਸੀਂ ਧੰਨ ਜੇ ਤੇ ਤੁਹਾਡੇ ਬਚਨ ਵੀ ਸੱਚੇ ਹਨ।
ਸ੍ਰੀ ਨਾਨਕ ਕੇ ਹੋ ਤੁਮ ਥਾਨਾ।
ਤੁਸੀਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਥਾਂ ਤੇ ਹੋ।
ਜਿਨਕੋ ਸੁਜਸ ਚੰਦ ਸਮਚਾਰੂ।
ਇਹਨਾਂ ਦੀ ਸੁੰਦਰ ਸੋਭਾ ਚੰਦਰਮਾ ਦੀ ਚਾਂਦਨੀ ਵਰਗੀ ਹੈ।
ਹਿੰਦੂ ਤੁਰਕ ਸਭ ਕਰਤੇ ਉਚਾਰੂ।
ਇਹਨਾਂ ਦੀ ਸੋਭਾ ਹਿੰਦੂ ਵੀ ਕਰਦੇ ਨੇ ਤੁਰਕ ਵੀ ਕਰਦੇ ਹਨ।
ਇੱਕ ਕਹਿ ਅਰਪਿਓ ਦਰਬ ਹਜ਼ਾਰਾ।
ਇਹਨਾਂ ਕਹਿ ਕੇ ਸਾਧ ਸੰਗਤ 1000 ਰੁਪਇਆ ਮੱਥਾ ਟੇਕਿਆ ਜਹਾਂਗੀਰ ਨੇ ਮਹਾਰਾਜ ਨੂੰ।
ਕਰੀ ਭੇਟ ਔਰ ਸਰਦਾ ਤਾਰਾ।
ਬੜੀ ਸ਼ਰਧਾ ਨਾਲ 1000 ਰੁਪਇਆ ਰੱਖ ਕੇ ਨਮਸਕਾਰ ਕਰ ਦਿੱਤੀ ਉਸਨੇ।
ਉਹ ਜੇਠੇ ਨੇ ਲੀਨ ਉਠਾਈ।
ਮਹਾਰਾਜ ਜੀ ਦੇ ਸਾਧ ਸੰਗਤ ਭੇਟਾ ਇਸ਼ਾਰਾ ਪਾ ਕੇ ਭਾਈ ਜੇਠਾ ਜੀ ਨੇ ਚੱਕ ਲਈ ਹੈ।
ਰੰਗ ਸਾਹੋ ਸੰਗਤੀ ਹਰ ਖਾਏ।
ਸਾਧ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਾਦਸ਼ਾਹ ਬੜਾ ਖੁਸ਼ ਹੋਇਆ ਹੈ।
ਦੋਹਰਾ ਖੁਸ਼ੀ ਕਰੋ ਨਿਜ ਪੀਰ ਦੇ ਸਭ ਸਥਾਨ ਨਿਜ ਜਾਨ।
ਹੱਥ ਬੰਨ ਕੇ ਬੇਨਤੀ ਕੀਤੀ ਆਖਿਆ ਪੀਰ ਜੀ ਮੈਨੂੰ ਆਪਣੀ ਖੁਸ਼ੀ ਬਖਸ਼ੋ ਇਹ ਸਭ ਸਥਾਨ ਸਾਰੀ ਦਿੱਲੀ ਆਪ ਜੀ ਦੀ ਤੁਸੀਂ ਆਪਣਾ ਹੀ ਥਾਂ ਸਮਝੋ ਇਸ ਨੂੰ।
ਦੇਹੋ ਦਰਸ਼ਨ ਕੋ ਬਿਨੇਹਾ ਮਾਮੇਸ਼ ਪੂਰਨ ਠਾਨ।
ਮੇਰੀ ਇੱਛਾ ਇਹ ਹੈ ਮਹਾਰਾਜ ਤੁਸੀਂ ਕੁਝ ਸਮਾਂ ਇੱਥੇ ਹੀ ਦਰਸ਼ਨ ਇਸੇ ਤਰ੍ਹਾਂ ਦਿੰਦੇ ਰਹੋ ਜੀ।
ਜਾਓ ਭਾਈ ਅਮ ਕਹਿ ਸੁਣ ਕੇ ਕਰੇ ਬਿਸਰਜਨ।
ਇਹਦਾ ਕਹਿ ਸੁਣ ਕੇ ਕੁਝ ਹੋਰ ਸਾਧ ਸੰਗਤ ਬਚਨ ਬਲਾਸ ਹੋਏ ਤੇ ਫਿਰ ਮਹਾਰਾਜ ਜੀ ਉੱਠ ਕੇ ਤੁਰ ਪਏ ਹਨ।
ਉਠ ਨਿਕਸੇ ਲੈ ਆਪਣੇ ਸਿੱਖ ਜਨ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨੇ 5 ਸਿੱਖਾਂ ਨੂੰ ਨਾਲ ਲਿਆ ਤੇ ਤੁਰ ਪਏ।
ਸਾਹੂ ਸਦਾ ਬਰਖਾਸਤ ਪਏ।
ਜਹਾਂਗੀਰ ਨੇ ਸਾਰੀ ਕਚਹਿਰੀ ਜਿਹੜੀ ਬਰਖਾਸਤ ਕਰ ਦਿੱਤੀ ਹੈ।
ਨਿਜ ਨਿਜ ਥਾਨ ਸਕਲ ਚੱਲ ਗਏ।
ਕੋਈ ਮਹਾਰਾਜ ਨੂੰ ਮੱਥਾ ਟੇਕ ਕੇ ਆਪਣੇ ਥਾਂ ਨੂੰ ਤੁਰ ਪਿਆ ਹੈ।
ਆਏ ਸ੍ਰੀ ਸਤਿਗੁਰ ਨਿਜ ਡੇਰੇ।
ਮਹਾਰਾਜ ਉਥੋਂ ਮਜਨੂ ਦੇ ਟਿੱਲੇ ਵਾਲੇ ਸਥਾਨ ਤੇ ਆ ਗਏ ਜਿੱਥੇ ਸਤਿਗੁਰੂ ਜੀ ਦਾ ਡੇਰਾ ਲੱਗਾ ਹੋਇਆ ਸੀ।
ਚਾਹੋ ਦਿਸ ਬੰਧਨ ਹੋਤ ਕਨੇਰੇ।
ਸੰਗਤਾਂ ਬਹੁਤ ਉਡੀਕਦੀਆਂ ਸਨ ਮਹਾਰਾਜ ਨੂੰ ਆਉਂਦਿਆਂ ਵੇਖ ਕੇ ਨਮਸਕਾਰ ਕੀਤੀ ਸਾਰਿਆਂ ਨੇ।
ਹੋਸ਼ ਬਸਰਾਮ ਪੌੜ ਕਰ ਕੇਨ।
ਮਹਾਰਾਜ ਜੀ ਨੇ ਆਣ ਕੇ ਕੁਝ ਕੁ ਘੜੀਆਂ ਵਿਸ਼ਰਾਮ ਕੀਤਾ ਹੈ।
ਘਟਕਾ ਚਤੁਰ ਬਤਾਏ ਪ੍ਰਵੀਨ।
4 ਕੁ ਘੜੀਆਂ ਬਤੀਤ ਕੀਤੀਆਂ ਮਹਾਰਾਜ ਜੀ ਨੇ ਏਦਾਂ ਆਪਣੇ ਪਲੰਘੇ ਉੱਤੇ।
ਬਹੁਰ ਉੱਠੇ ਚੜ ਚਲੇ ਤੁਰੰਗ।
ਫਿਰ ਮਹਾਰਾਜ ਜੀ ਉੱਠੇ ਸਾਵਧਾਨ ਹੋਏ ਤੇ ਘੋੜੇ ਉੱਤੇ ਚੜ ਗਏ ਹਨ।
ਨਦੀ ਬਲੋਕਨ ਸਿਆਮਲ ਰੰਗ।
ਤੇ ਜਿਹੜੀ ਨੀਲੇ ਰੰਗ ਦੇ ਪਾਣੀ ਵਾਲੀ ਜਮਨਾ ਨਦੀ ਸੀ, ਨਦੀ ਦੇ ਕਿਨਾਰੇ ਕਿਨਾਰੇ ਮਹਾਰਾਜ ਜੀ ਨੇ ਆਪਣਾ ਘੋੜਾ ਪਾ ਲਿਆ।
ਤੀਰ ਤੀਰ ਗਮਨੇ ਗੁਰ ਧੀਰ,
ਉਹ ਧੀਰਜ ਧਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨਦੀ ਦੇ ਕਿਨਾਰੇ ਕਿਨਾਰੇ ਜਾ ਰਹੇ ਹਨ।
ਹੇਰਤ ਬਿਮਲ ਪ੍ਰਵਾਹ ਤਮੀਰ,
ਮਹਾਰਾਜ ਪਾਣੀ ਦੇ ਪ੍ਰਵਾਹ ਵੱਲੇ ਵੇਹਦੇ ਹਨ ਜਿਹੜਾ ਨਦੀ ਦਾ ਹੈ।
ਦੂਰ ਅਕੰਤ ਥਾਨ ਬਹੁ ਸੁੰਦਰ,
ਥੋੜੀ ਦੂਰ ਜਾ ਕੇ ਇੱਕ ਬਹੁਤ ਸੋਹਣਾ ਥਾਂ ਆਇਆ ਹੈ।
ਉੱਤਰ ਪਰੇ ਤੈ ਸ੍ਰੀ ਗੁਣ ਮੰਦਰ,
ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘੋੜੇ ਤੋਂ ਉਤਰੇ ਹਨ।
ਸੋਚਾ ਚਾਰ ਕਰਿਓ ਥਲ ਥਰੇ,
ਉਸ ਥਾਂ ਤੇ ਕੁਝ ਕੁ ਦੇਰ ਲਈ ਮਹਾਰਾਜ ਟਿਕੇ ਹਨ।
ਜਲ ਕਰ ਚਰਨ ਪਖਾਰਨ ਕਰੇ,
ਮਹਾਰਾਜ ਜੀ ਨੇ ਜਮਨਾ ਦੇ ਜਲ ਨਾਲ ਆਪਣੇ ਚਰਨ ਧੋਤੇ ਹਨ।
ਹੱਥ ਜੋਰ ਤੈ ਸਿੱਖਣ ਬੁੱਝੇ,
ਜਿਹੜੀਆਂ ਸਿੱਖ ਸੰਗਤਾਂ ਨਾਲ ਨਾਲ ਜਾ ਰਹੀਆਂ ਸਨ, ਜਦੋਂ ਮਹਾਰਾਜ ਉੱਥੇ ਖੜ ਗਏ ਤੇ ਫਿਰ ਮਹਾਰਾਜ ਜੀ ਨੇ ਆਪਣੇ ਚਰਨ ਧੋਤੇ, ਹੱਥ ਜੋੜ ਕੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ।
ਬਾਹੋ ਸੰਗ ਕਿਵੇਂ ਬਾ ਕੇ ਅਰੁਜੇ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਅੱਜ ਕੀ ਗੱਲਬਾਤ ਹੋਈ ਜਹਾਂਗੀਰ ਦੇ ਨਾਲ ਆਪ ਜੀ ਦੀ,
ਮੁਲਾਕਾਤ ਕੈਸੀ ਕਰ ਪਈ,
ਆਪ ਜੀ ਦੀ ਜਿਹੜੀ ਮੁਲਾਕਾਤ ਹੋਈ, ਪਹਿਲੀ ਮੁਲਾਕਾਤ ਸੀ, ਇਹ ਕਿੱਦਾਂ ਹੋਈ ਹੈ?
ਪੂਰਬ ਆਏ ਕੀ ਨੇ ਅਬ ਨਈ,
ਕਿਉਂਕਿ ਪਹਿਲੀ ਵਾਰ ਤੁਹਾਡੀ ਮੁਲਾਕਾਤ ਹੋਈ ਜਹਾਂਗੀਰ ਦੇ ਨਾਲ।
ਰਹੇ ਪ੍ਰਸੰਨ ਕੀ ਨਾ ਦਿਸ ਦੋ,
ਇਹ ਦੋਵਾਂ ਦਿਸ਼ਾਵਾਂ ਤੋਂ ਪ੍ਰਸੰਨਤਾ ਹੋਈ ਕਿ ਨਹੀਂ ਹੋਈ, ਜਹਾਂਗੀਰ ਖੁਸ਼ ਹੋਇਆ ਕਿ ਨਹੀਂ ਹੋਇਆ?
ਚਾਰੇ ਕਰਤ ਰਹੇ ਉਹ ਸੱਟ ਜੋ,
ਕਿਉਂਕਿ ਉਹਦੇ ਕੋਲੇ ਤੇ ਤੁਹਾਡੀ ਬਹੁਤ ਚੁਗਲੀ ਕੀਤੀ ਸੀ ਉਸ ਮੂਰਖ ਨੇ ਚੰਦੂ ਨੇ।
ਨਿਜ ਪ੍ਰਿਆ ਜਾਣ ਦਾਸ ਸਿੱਖ ਸਾਰੇ,
ਆਪਣੇ ਪਿਆਰੇ ਸਿੱਖ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਦੇਣ ਲੱਗੇ ਹਨ।
ਮਿਲੇ ਜਥਾ ਸੋ ਪ੍ਰਸੰਗ ਉਚਾਰੇ,
ਜਿਹੜਾ ਮੁਲਾਕਾਤ ਹੋਈ ਸੀ ਜਹਾਂਗੀਰ ਨਾਲ ਉਹ ਪ੍ਰਸੰਗ ਮਹਾਰਾਜ ਦੱਸਣ ਲੱਗੇ ਹੁਣ ਹਨ।
ਨਹੀਂ ਸਾਹੋ ਕੇ ਹਿਰਦੇ ਖੁਟਾਏ,
ਮਹਾਰਾਜ ਨੇ ਆਖਿਆ ਸਾਨੂੰ ਤੇ ਇਉਂ ਲੱਗਾ ਕਿ ਸਾਰੀ ਚੁਗਲੀ ਸੁਣਨ ਤੋਂ ਬਾਅਦ ਵੀ ਜਹਾਂਗੀਰ ਦੇ ਹਿਰਦੇ ਵਿੱਚ ਕੋਈ ਖਟਿਆਈ ਨਹੀਂ ਹੈ।
ਸਾਦਰ ਮਦਰੇ ਗਿਰਾ ਲਾਏ,
ਜਿੰਨੀ ਕੁ ਦੇਰ ਉਹ ਸਾਡੇ ਕੋਲ ਬੈਠਾ ਮਿੱਠੇ ਮਿੱਠੇ ਬਚਨ ਕਰਦਾ ਰਿਹਾ ਹੈ।
ਹਿੰਦੂ ਤੁਰਕ ਬਾਦ ਕੀ ਗਾਥਾ,
ਹਿੰਦੂਆਂ ਦੇ ਤੁਰਕਾਂ ਦਾ ਜਿਹੜਾ ਝਗੜਾ ਆਪੋ ਵਿੱਚ ਵੀ ਇੱਕ ਦੂਜੇ ਨੂੰ ਵੱਡਾ ਵੱਡਾ ਕਹਿੰਦੇ ਨੇ, ਉਹ ਉਹਨੇ ਗੱਲ ਚਲਾਈ ਸੀ।
ਬੂਝਤ ਰਹੇ ਹਮਾਰੇ ਸਾਥਾ,
ਸਾਨੂੰ ਉਹਨੇ ਪੁੱਛਿਆ ਸੀ ਕਿ ਇਹਨਾਂ ਦੋਵਾਂ ਵਿੱਚੋਂ ਕੌਣ ਵੱਡਾ ਹੈ।
ਜਿਮ ਸੰਸਾ ਕੀਨੋ ਹਮ ਆਗੇ,
ਜਿੱਦਾਂ ਉਹਨੇ ਆਪਣੇ ਮਨ ਦਾ ਸੰਸਾ ਸਾਡੇ ਅੱਗੇ ਕੀਤਾ ਪ੍ਰਗਟ।
ਉੱਤਰ ਪਾਏ ਕਰੇ ਉਹ ਅਨਰਾਗੇ,
ਅਸੀਂ ਉਹ ਉੱਤਰ ਦਿੱਤਾ ਗੁਰਬਾਣੀ ਦੇ ਅਨੁਸਾਰ ਤੇ ਉਹਨੂੰ ਉੱਤਰ ਨੂੰ ਪਾ ਕੇ ਉਹ ਖੁਸ਼ ਹੋ ਗਿਆ ਸੀ।
ਸੁਣ ਸਿੱਖਣ ਹਿਤਕਾਰੀ ਸਾਹੋ,
ਕਹਿੰਦੇ ਨੇ ਸਿੱਖਾਂ ਵਾਸਤੇ ਸੁਣ ਸਿੱਖਣ ਹਿਤਕਾਰੀ ਸਾਹੋ, ਜਦੋਂ ਸਿੱਖਾਂ ਨੇ ਸੁਣਿਆ ਭਈ ਜਹਾਂਗੀਰ ਬਾਦਸ਼ਾਹ ਮਹਾਰਾਜ ਜੀ ਨਾਲ ਪ੍ਰਸਾਨੀ ਰਿਹਾ ਹੈ।
ਹੱਥ ਜੋੜ ਪੁਣ ਕਹਿ ਗੁਰ ਪਾਹੋ,
ਹੱਥ ਜੋੜ ਕੇ ਉਸ ਵੇਲੇ ਸੰਗਤਾਂ ਨੇ ਸਾਧ ਸੰਗਤ ਮਹਾਰਾਜ ਜੀ ਅੱਗੇ ਏਦਾਂ ਬੇਨਤੀ ਕੀਤੀ।
ਪਾਪੀ ਕਰ ਕੋ ਪਾਪ ਮਹਾਨਾ,
ਆਖਿਆ ਉਹ ਜਿਹੜਾ ਪਾਪੀ ਚੰਦੂ ਆ ਉਹਨੇ ਤੇ ਬਹੁਤ ਵੱਡਾ ਪਾਪ ਕੀਤਾ ਮਹਾਰਾਜ ਜੀ।
ਰਾਖਿਓ ਗੋਪ ਨਹੀਂ ਇਨ ਜਾਨਾ,
ਤੇ ਉਹਨੇ ਫਿਰ ਅਜੇ ਤੱਕ ਇਹ ਗੱਲ ਗੁਪਤੀ ਰੱਖੀ ਆ। ਤੁਸਾਂ ਦੱਸਣੀ ਸੀ ਜਹਾਂਗੀਰ ਨੂੰ ਕਿ ਇਹਨੇ ਚੰਦੂ ਨੇ ਤਸੀਹੇ ਦੇ ਕੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ।
ਸੋਬਿਦ ਤਾਵੋ ਬਦਲਾ ਲੀਜੈ,
ਮਹਾਰਾਜ ਉਹ ਤੁਸੀਂ ਗੱਲ ਅੱਜ ਦੱਸ ਦੇਣੀ ਸੀ ਤੇ ਬਦਲਾ ਲੈਂਦੇ ਆਪਾਂ ਚੰਦੂ ਕੋਲੋਂ।
ਜਸ ਕੀਨਸ ਤਸ ਫਲ ਕੋ ਦੀਜੈ,
ਜਿੱਦਾਂ ਚੰਦੂ ਨੇ ਪਾਪ ਕੀਤਾ ਉਸੇ ਤਰ੍ਹਾਂ ਦਾ ਉਹਨੂੰ ਫਲ ਦਿੰਦੇ। ਫਿਰ
ਹੁਣ ਸਤਿਗੁਰ ਬੋਲੇ ਸਿੱਖ ਭਾਵਤ,
ਸਿੱਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਹਨ।
ਗੁਰ ਪਿਤ ਪਲਟਾ ਲੇ ਨਾ ਜਾਵਤ,
ਮਹਾਰਾਜ ਨੇ ਆਖਿਆ ਗੁਰੂ ਸਾਹਿਬ ਜੀ ਦਾ ਗੁਰੂ ਪਿਤਾ ਦਾ ਬਦਲਾ ਤਾਂ ਅਸੀਂ ਜਰੂਰ ਲਵਾਂਗੇ।
ਤਾਵਤ ਸੁੱਖ ਸੋ ਨੀਂਦ ਨਾ ਆਵੇ,
ਸਮਝ ਲੋ ਉਦੋਂ ਤੱਕ ਸੁੱਖ ਵਾਲੀ ਨੀਂਦ ਨਹੀਂ ਜਦੋਂ ਤੱਕ ਉਹ ਪਾਪੀ ਧਰਤੀ ਤੇ ਤੁਰਿਆ ਫਿਰਦਾ ਹੈ।
ਖਾਣ ਪਾਣ ਰੁਚ ਤੇ ਨਹਿ ਭਾਵੇ,
ਉਨੀ ਦੇਰ ਖਾਣ ਪੀਣ ਵਿੱਚ ਵੀ ਸਾਡੀ ਕੋਈ ਰੁਚੀ ਨਹੀਂ ਹੈ।
ਕੇਤਕ ਦਿਨ ਮੈਂ ਗਹਿ ਕਰਤਾ ਹੀ,
ਉਹਨੇ ਆਖਿਆ ਕੋਈ ਨੀ ਗੁਰਮੁਖੋ ਥੋੜਾ ਜਿਹਾ ਹੌਸਲਾ ਰੱਖੋ, ਥੋੜੇ ਦਿਨਾਂ ਤੱਕ ਹੀ ਇਹਨੂੰ ਫੜ ਲਵਾਂਗੇ।
ਹੱਥੋਂ ਕ ਮੌਤ ਤਜੋ ਕਿ ਮਨਾਏ,
ਕਦੀ ਵੀ ਅਸੀਂ ਨਹੀਂ ਛੱਡਾਂਗੇ, ਤੁਹਾਡੇ ਹਿਰਦੇ ਦੀ ਅਸੀਂ ਮਨਸ਼ਾ ਪੂਰੀ ਕਰਾਂਗੇ, ਉਹਨੂੰ ਮਾਰਾਂਗੇ ਬੁਰੀ ਮੌਤ।
ਪੂਰੇ ਕਰੇ ਸਭ ਤੇ ਕਹੇ,
ਇਹ ਜਿਹੜੇ ਬਚਨ ਅਸੀਂ ਕੀਤੇ ਨੇ ਪੂਰੇ ਕਰਾਂਗੇ, ਬੜੀ ਛੇਤੀ ਪੂਰੇ ਕਰਾਂਗੇ।
ਹੁਣ ਦੁੱਖੀ ਉਭਰ ਹੈ ਅਬ ਨਹੀਂ,
ਹੁਣ ਬਹੁਤੀ ਦੇਰ ਗੁਰੂ ਸਾਹਿਬ ਜੀ ਦਾ ਦੁਖੀ ਬਚ ਨਹੀਂ ਸਕਦਾ।
ਇਸ ਪ੍ਰਕਾਰ ਕਰ ਬਚਨ ਬਿਲਾਸ,
ਇਸ ਤਰੀਕੇ ਨਾਲ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ ਹਨ ਸਾਰੀਆਂ ਸੰਗਤਾਂ ਨਾਲ ਜੀ।
ਦੁਸ਼ਟ ਕੋ ਕਰਬੋ ਨਾਸ,
ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟ ਨੂੰ ਨਾਸ ਕਰਨਾ ਚਾਹੁੰਦੇ ਹਨ।
ਚੱਡ ਤੁਰੰਗ ਪਰ ਡੇਰੇ ਆਏ,
ਫਿਰ ਉਦੋਂ ਬਾਅਦ ਮਹਾਰਾਜ ਘੋੜੇ ਉੱਤੇ ਸਵਾਰ ਹੋਏ ਤੇ ਚੱਲਦੇ ਚੱਲਦੇ ਡੇਰੇ ਪਹੁੰਚ ਗਏ ਹਨ।
ਆਣ ਪਾਣ ਕਰਨ ਸਾਬਿਤ ਆਏ,
ਉਹ ਪ੍ਰਸ਼ਾਦਾ ਆਦਿਕ ਛਕਿਆ ਰਾਤ ਬਤੀਤ ਕੀਤੀ ਹੈ।
ਬਾਹਰ ਸਾਹੋ ਜਬ ਡੇਰੇ ਆਏ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੇਤੇ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਹੈ ਜਹਾਂਗੀਰ। ਜਦੋਂ
ਬਾਹਰ ਸਾਹੋ ਜਬ ਯਾਦ ਕਰੰਤਾ,
ਜਦੋਂ ਵੀ ਯਾਦ ਕਰਦਾ ਜਹਾਂਗੀਰ ਮਹਾਰਾਜ ਨੂੰ,
ਤਿਗ ਘਰ ਗੁਰ ਦਰਸਲ ਹੰਤਾ,
ਜਦੋਂ ਮਹਾਰਾਜ ਜਾ ਕੇ ਸਾਧ ਸੰਗਤ ਨੂੰ ਦਰਸ਼ਨ ਦੇ ਦਿੰਦੇ ਹਨ।
ਚੱਡ ਸਿਕਾਰ ਕੋ ਲਹਿਰ ਸਦਾਵੈ।
ਮਹਾਰਾਜ ਜਦੋਂ ਜੀ ਕਰਦਾ ਸ਼ਿਕਾਰ ਖੇਡਣ ਚਲੇ ਜਾਂਦੇ ਹਨ,
ਵੱਡੇ ਝੀਲ ਫਿਰ ਬਾਹਰ ਆਵੈ।
ਜਿਹੜਾ ਵੱਡੇ ਜੰਗਲ ਵਿਚ ਫਿਰ ਤੁਰ ਕੇ ਮਹਾਰਾਜ ਸ਼ਿਕਾਰ ਖੇਡ ਕੇ ਬਾਹਰ ਆਉਂਦੇ ਹਨ।
ਸਾਹ ਕੋ ਸਤਿਗੁਰ ਕੇਰੀ।
ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਹਨ,
ਖਿਲਤ ਅਖੇਰ ਬਿਰਤੀ ਬਹੁਤੇਰੀ।
ਜਦੋਂ ਉਹਨੂੰ ਪਤਾ ਲੱਗਾ ਕਿ ਮਹਾਰਾਜ ਜੀ ਦੀ ਬਹੁਤੀ ਬਿਰਤੀ ਆ ਸ਼ਿਕਾਰ ਖੇਡਣ ਵਾਲੀ,
ਇੱਕ ਦਿਨ ਲੈ ਕਰੇ ਆਪਣੇ ਸੰਗ।
ਇੱਕ ਦਿਨ ਉਹਨੇ ਬੇਨਤੀ ਕੀਤੀ ਤੇ ਮਹਾਰਾਜ ਨੂੰ ਆਪਣੇ ਨਾਲ ਲੈ ਲਿਆ।
ਗਏ ਸ਼ਿਕਾਰ ਅਰੂਢ ਤੁਰੰਗ।
ਸਤਿਗੁਰੂ ਜੀ ਘੋੜੇ ਤੇ ਨੇ ਤੇ ਸਾਧ ਸੰਗਤ ਇਹ ਹਾਥੀ ਤੇ ਹੈ, ਸ਼ਿਕਾਰ ਵਾਸਤੇ ਤੁਰ ਪਏ ਹਨ।
ਮੀਰ ਸ਼ਿਕਾਰ ਨ ਸਿਕਰੇ ਲੀਨ।
ਮੀਰ ਸ਼ਿਕਾਰੀ ਉਹਨੂੰ ਕਹਿੰਦੇ ਜਿਹੜਾ ਸ਼ਿਕਾਰ ਦੇ ਮਹਿਕਮੇ ਦਾ ਅਫਸਰ ਹੋਵੇ। ਜਹਾਂਗੀਰ ਦੇ ਸ਼ਿਕਾਰ ਦੇ ਮਹਿਕਮੇ ਦੇ ਅਫਸਰ ਵੀ ਨਾਲ ਹਨ।
ਜੁਰਰੇ ਬਾਜ ਸੋ ਸਵਾਨ ਕਹੀਨ।
ਜੁਰਰੇ ਬਾਜ ਸ਼ਿਕਾਰੀ ਕੁੱਤੇ ਤੇ ਕੋਈ ਆਦਿਕ ਨਾਲ ਲੈ ਲਏ ਹਨ।
ਗਨ ਗਢੀਰ ਨੇ ਪਰ ਹੈ ਚੀਤੇ।
ਕੁਝ ਚੀਤੇ ਵੀ ਨਾਲ ਲਏ ਹਨ।
ਕਾਨਣ ਗਮਨੇ ਮ੍ਰਿਗ ਭੈ ਪੀਤੇ।
ਜੰਗਲ ਵਿਚ ਚਲੇ ਗਏ ਸ਼ਿਕਾਰ ਖੇਡਣ ਲਈ।
ਫਤੇ ਝਪਟ ਤੇ ਲਪਟ ਬਿਹੰਗਾ।
ਇਹਦਾ ਸਾਧ ਸੰਗਤ ਉੱਡਣ ਵਾਲੇ ਪੰਛੀਆਂ ਦਾ ਵੀ ਸ਼ਿਕਾਰ ਕੀਤਾ ਹੈ।
ਸੂਕਰ ਸੰਸੇ ਚੰਘਾਰ ਕੁਰੰਗਾ।
ਹਿਰਨਾਂ ਦਾ ਸੂਰਾਂ ਦਾ ਸਹਿਆਂ ਦਾ ਸ਼ਿਕਾਰ ਕੀਤਾ ਗਿਆ।
ਕੋ ਤੁਪਕਣ ਤੇ ਮਾਰ ਗਿਰਾਏ।
ਕੁਝ ਦੇ ਗੋਲੀਆਂ ਨਾਲ ਮਾਰੇ ਗਏ ਹਨ।
ਕੋ ਤੀਰਨ ਤਲਵਾਰ ਨਕਾਏ।
ਕੁਝ ਤੀਰਾਂ ਦੇ ਤਲਵਾਰਾਂ ਨਾਲ ਸ਼ਿਕਾਰ ਖੇਡਿਆ ਹੈ।
ਪਾਡੇ ਘੇਰ ਘੇਰ ਗੁਰ ਮਾਰੇ।
ਜਿਹੜਾ ਪਾੜਾ ਕੋਈ ਮਹਾਰਾਜ ਜੀ ਦੇ ਘੋੜੇ ਦੇ ਸਾਹਮਣੇ ਨਿਕਲਿਆ, ਮਹਾਰਾਜ ਨੇ ਘੇਰ ਕੇ ਮਾਰ ਦਿੱਤਾ।
ਕਰ ਲਾਗਵਤਾ ਤੀਰ ਪ੍ਰਹਾਰੇ।
ਜਿਹੜਾ ਮਹਾਰਾਜ ਜੀ ਬੜੀ ਫੁਰਤੀ ਨਾਲ ਤੀਰ ਚਲਾਉਂਦੇ ਹਨ।
ਵਿਜਿਆ ਗੇ ਕੋ ਜਾਨ ਨਾ ਦਿਓ।
ਜਿਹੜਾ ਸ਼ਿਕਾਰ ਮਹਾਰਾਜ ਦੇ ਸਾਹਮਣੇ ਨਿਕਲਿਆ ਬਿਲਕੁਲ ਨੀ ਜਾਣ ਦਿੱਤਾ ਮਹਾਰਾਜ ਨੇ।
ਔਰ ਕੁਸਰ ਹੈਰਤ ਹਿਤਹੀਓ।
ਮਹਾਰਾਜ ਜੀ ਦਾ ਸ਼ਸਤਰ ਚਲਾਉਣ ਦਾ ਢੰਗ ਵੇਖ ਕੇ ਜਹਾਂਗੀਰ ਦੇਖ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ।
ਯੁੱਧ ਵਿਦਿਆ ਮੈਂ ਵੱਡ ਜਾਨੇ।
ਮਨ ਚ ਸੋਚਦਾ ਵੀ ਮਹਾਰਾਜ ਸ਼ਸਤਰ ਵਿਦਿਆ ਦੇ ਤੇ ਬਹੁਤ ਹੀ ਜ਼ਿਆਦਾ ਮਾਹਰ ਹਨ।
ਦੇਖ ਤਮਾਸੋ ਹਰਖਾਨੇ।
ਤਾਂ ਮਹਾਰਾਜ ਜੀ ਨੂੰ ਸ਼ਸਤਰ ਚਲਾਉਂਦਿਆਂ ਵੇਖ ਵੇਖ ਕੇ ਬੜਾ ਖੁਸ਼ ਹੁੰਦਾ ਇਹ।
ਸੁਣਿਓ ਪ੍ਰਥਮ ਕਿਤ ਕੇਹਰ ਬਲੀ।
ਪਹਿਲਾਂ ਕਿਤੇ ਜਹਾਂਗੀਰ ਨੇ ਸੁਣਿਆ ਸੀ ਕਿ ਇਸ ਜੰਗਲ ਦੇ ਇੱਕ ਪਾਸੇ ਬਹੁਤ ਭਿਆਨਕ ਸ਼ੇਰ ਰਹਿੰਦਾ ਹੈ।
ਭਈ ਸਾਹਿਬ ਕੇ ਔਰ ਸੁਧ ਭਲੇ।
ਉਸ ਵੇਲੇ ਸਾਧ ਸੰਗਤ ਦੇ ਮਨ ਵਿਚ ਫਿਰ ਵਿਚਾਰ ਆਈ,
ਭਣੇ ਸਗਨ ਸੋ ਕਰੋ ਪਿਆਨਾ।
ਇਹਨੇ ਸਾਰਿਆਂ ਨੂੰ ਆਖਿਆ ਭਾਈ ਉਧਰ ਹੀ ਚੱਲੀਏ, ਅੱਜ ਮਹਾਰਾਜ ਨਾਲ ਨੇ ਜਿੱਧਰ ਸ਼ੇਰ ਰਹਿੰਦਾ ਹੈ।
ਜਿੱਤ ਦਿਸ ਕੇਹਰ ਸੁਣਿਓ ਮਹਾਨਾ।
ਜਿਸ ਪਾਸੇ ਬੜਾ ਮਹਾਨ ਕਿਹੜੀ ਸ਼ੇਰ ਹੈ, ਕਿਉਂ ਨਾ ਅੱਜ ਉਧਰ ਚੱਲੀਏ, ਸਤਿਗੁਰੂ ਜੀ ਵੀ ਨਾਲ ਹਨ।
ਭਾਵੇਂ ਆਗੂ ਹੋਏ ਲੈ ਕਰ ਸੰਗ।
ਜਹਾਂਗੀਰ ਕੋਲੋਂ ਸੁਣ ਕੇ ਤੇ ਜਿਹੜੇ ਇਹਦੇ ਕਰਿੰਦੇ ਸਨ ਉਹ ਅੱਗੇ ਅੱਗੇ ਚੱਲ ਪਏ, ਪਿੱਛੇ ਪਿੱਛੇ ਜਹਾਂਗੀਰ ਤੇ ਮਹਾਰਾਜ ਜੀ ਜਿੱਧਰ ਸ਼ੇਰ ਸੀ।
ਚਲੇ ਉਹ ਸਾਹੋ ਚੜ ਤੰਗ ਮਤੰਗ।
ਇਹ ਤੇ ਸਾਧ ਸੰਗਤ ਹਾਥੀ ਉੱਤੇ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਉੱਤੇ ਅਸਵਾਰ ਹਨ।
ਖੋਜਣ ਕਰਿਓ ਸੋ ਕਾਨਣ ਜਦ।
ਇੱਦਾਂ ਸਾਧ ਸੰਗਤ ਜਿੱਥੇ ਇੱਕ ਸ਼ੇਰ ਦੀ ਦਸ ਪੈਂਦੀ ਸੀ ਜਾ ਕੇ ਜੰਗਲ ਜਦੋਂ ਫੋਲਿਆ ਤਾਂ
ਭਵਕ ਧਨਖ ਸਿਓ ਕੇਹਰ ਤਬ।
ਇੱਕਦਮ ਕਹਿੰਦੇ ਸਾਧ ਸੰਗਤ ਭਵਕ ਮਾਰ ਕੇ ਇੱਕ ਥਾਂ ਤੋਂ ਝੱਲ ਵਿਚੋਂ ਸ਼ੇਰ ਬਾਹਰ ਆ ਗਿਆ ਹੈ।
ਫੇਰ ਤਸੂਰਾ ਕਿਤਕ ਪਲਾਏ।
ਕਹਿੰਦੇ ਵੇਖਦਿਆਂ ਸਾਰੀ ਕੁਝ ਦੇ ਜਿਹੜੇ ਜਹਾਂਗੀਰ ਦੇ ਅੱਗੇ ਅੱਗੇ ਬੰਦੇ ਜਾਂਦੇ ਸਨ ਪਛਾਣ ਨੂੰ ਭੱਜ ਪਏ ਸ਼ੇਰ ਨੂੰ ਵੇਖ ਕੇ।
ਕੋ ਸੁਣ ਸ਼ਬਦ ਨਿਕਟ ਨਹਿ ਆਏ।
ਕੁਝ ਸ਼ੇਰ ਦੀ ਆਵਾਜ਼ ਸੁਣ ਕੇ ਪਹਿਲਾਂ ਹੀ ਪਛਾਣ ਸਾਵਧਾਨ ਹੋ ਕੇ ਖੜ ਗਏ, ਕੋਈ ਨਾ ਅੱਗੇ ਹੋਇਆ। ਫਿਰ
ਘੋੜਾ ਠਰੇ ਮੁਤਰ ਕੋ ਸ਼ੋਰਾ।
ਘੋੜੇ ਵੀ ਸਾਧ ਸੰਗਤ ਡਰ ਨਾਲ ਕੰਬਣ ਲੱਗ ਪਏ ਜਦੋਂ ਉਹਨਾਂ ਨੇ ਸ਼ੇਰ ਵੇਖਿਆ ਇਕਦਮ।
ਰਾਜ ਨਹਿ ਗਮਨ ਹੈ ਘੋਰ ਸੋਰਾ।
ਹਾਥੀ ਨੂੰ ਘੇਰ ਘੇਰ ਕੇ ਜਹਾਂਗੀਰ ਅੱਗੇ ਕਰਨਾ ਚਾਹੁੰਦਾ ਪਰ ਹਾਥੀ ਡਰਦਾ ਗਾਂਹ ਨੂੰ ਨੀ ਤੁਰਦਾ। ਫਿਰ
ਸਾਹੋ ਮਤੰਗ ਫਿਰ ਹੀ ਨਹਿ ਕੈਸੇ।
ਕਹਿੰਦੇ ਬਾਦਸ਼ਾਹ ਦਾ ਹਾਥੀ ਸਾਧ ਸੰਗਤ ਪਛਾਣ ਨੂੰ ਜਾਣਾ ਚਾਹੁੰਦਾ ਹੈ।
ਮਹਾਂਵੀਰ ਤੇ ਕਾਹਿਰ ਜਾਸੇ।
ਇੱਦਾਂ ਵੱਡੇ ਸੂਰਮੇ ਨੂੰ ਵੇਖ ਕੇ ਕੋਈ ਡਰਾਕਲ ਭੱਜਣਾ ਚਾਹੁੰਦਾ, ਸ਼ੇਰ ਨੂੰ ਸਾਹਮਣੇ ਵੇਖ ਕੇ ਘੋੜੇ ਵੀ ਡਰ ਗਏ ਹਾਥੀ ਵੀ ਡਰ ਗਿਆ।
ਸਾਧ ਪੁਕਾਰ ਕਰ ਗੁਰ ਸੋ ਕਹਿਓ।
ਕਹਿੰਦੇ ਉਸ ਵੇਲੇ ਜਹਾਂਗੀਰ ਨੇ ਸਾਧ ਸੰਗਤ ਮਹਾਰਾਜ ਜੀ ਨੂੰ ਇੱਦਾਂ ਆਖਿਆ। ਫਿਰ
ਹਰੇ ਸੋ ਧੀਰਜ ਕੋ ਜਬ ਲਹਿਓ।
ਵੇਖਿਆ ਮਹਾਰਾਜ ਤਾਂ ਚੁੱਪ ਕਰਕੇ ਧੀਰਜ ਨਾਲ ਖੜੇ ਨੇ ਆਪਣੇ ਘੋੜੇ ਉੱਤੇ।
ਤੁਮ ਹੀ ਕਰੋ ਪ੍ਰਹਾਰ ਨਸੇ।
ਉਸ ਵੇਲੇ ਛੇਤੀ ਛੇਤੀ ਜਹਾਂਗੀਰ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੁਹਾਡਾ ਹੀ ਜੇ ਕੰਮ, ਛੇਤੀ ਮਾਰੋ ਇਹਨੂੰ।
ਜਬ ਲੋ ਘਾਤ ਕਰੇ ਨਾ ਕਿਸੇ।
ਸੱਚੇ ਪਾਤਸ਼ਾਹ ਜੇ ਦੇਰੀ ਕੀਤੀ ਤੇ ਉਹਨੇ ਚਿਰ ਨੂੰ ਇਹਨੇ ਕਿਸੇ ਨਾ ਕਿਸੇ ਨੂੰ ਮਾਰ ਦੇਣਾ ਜੇ।
ਸ੍ਰੀ ਸਤਿਗੁਰ ਘੋਰਾ ਤਬ ਸ਼ੋਰਾ।
ਜਹਾਂਗੀਰ ਦੀ ਗੱਲ ਸੁਣ ਕੇ ਮਹਾਰਾਜ ਨੇ ਜਹਾਂਗੀਰ ਵੱਲੇ ਵੇਖਿਆ ਤੇ ਉਸੇ ਵੇਲੇ ਘੋੜੇ ਤੋਂ ਉਤਰ ਪਏ।
ਖੜਗ ਸਿਪਰ ਗਾ ਲੇ ਤਿਸੇ ਓਰਾ।
ਮਹਾਰਾਜ ਨੇ ਤਲਵਾਰ ਬਾਹਰ ਕੱਢ ਲਈ ਮਿਆਨ ਚੋਂ ਤੇ ਖੱਬ ਖੱਬੇ ਹੱਥ ਵਿੱਚ ਸਤਿਗੁਰਾਂ ਦੇ ਢਾਲ ਹੈ।
ਤੁਪਕ ਛੁੱਟਣ ਕੈ ਸਾਹ ਹਟਾਏ।
ਜਦੋਂ ਮਹਾਰਾਜ ਗਾਨ ਹੋਏ ਸਾਧ ਸੰਗਤ ਤੇ ਜਹਾਂਗੀਰ ਨੇ ਇਸ਼ਾਰਾ ਕਰ ਦਿੱਤਾ, ਭਾਈ ਕੋਈ ਤੀਰ ਨੀ ਚਲਾਵੇਗਾ, ਕੋਈ ਗੋਲੀ ਨੀ ਚਲਾਵੇਗਾ।
ਸਿੱਖਣ ਤਮਾਸੋ ਲੱਗ ਸਮਦਾਏ।
ਉਸੇ ਵੇਲੇ ਸਾਰਿਆਂ ਨੂੰ ਆਖਿਆ ਕਿ ਮਹਾਰਾਜ ਚੱਲੇ ਨੇ ਸ਼ਿਕਾਰ ਕਰਨ, ਵੇਖੋ ਤਮਾਸ਼ਾ ਕੀ ਬਣਦਾ ਹੈ।
ਬਰੇ ਉਹ ਬਿਰੇ ਮੈਂ ਕੇਹਰ ਜਹਾਂ।
ਜਿੱਥੇ ਸ਼ੇਰ ਖਲੋਤਾ ਸੀ ਸਾਧ ਸੰਗਤ ਛੇਵੇਂ ਪਾਤਸ਼ਾਹ ਬਿਲਕੁਲ ਉਹਦੇ ਸਾਹਮਣੇ ਚਲੇ ਗਏ।
ਲੱਗੇ ਬਲੋਚਨ ਸਭ ਕੇ ਤਹਾ।
ਕਹਿੰਦੇ ਨੇ ਸ਼ੇਰ ਨੇ ਮਹਾਰਾਜ ਵੱਲੇ ਵੇਖਿਆ, ਮਹਾਰਾਜ ਨੇ ਸ਼ੇਰ ਦੀਆਂ ਨਜ਼ਰਾਂ ਚ ਨਜ਼ਰਾਂ ਪਾਈਆਂ।
ਧੀਰਜ ਸਹਿਤ ਜਾਤ ਗੁਰੇ ਆਗੇ।
ਸੱਜੇ ਪਾਤਸ਼ਾਹ ਤੁਰਦੇ ਤੁਰਦੇ ਸਾਧ ਸੰਗਤ ਬਿਲਕੁਲ ਹੀ ਨੇੜੇ ਚਲੇ ਗਏ ਸ਼ੇਰ ਦੇ।
ਮਨੋ ਵੀਰ ਰਸ ਸੋਬਤ ਜਾਗੇ।
ਮੰਨ ਲਓ ਜਿਵੇਂ ਅੱਜ ਵੀਰ ਰਸ ਸੁੱਤਾ ਹੋਇਆ ਜਾਗਿਆ ਹੋਵੇ ਮਹਾਰਾਜ ਜੀ ਦਾ।
ਵਰਨ ਬਦਨ ਕੋ ਵਰਨ ਬਿਸਾਲਾ।
ਪਾਤਸ਼ਾਹ ਜੀ ਦਾ ਚਿਹਰਾ ਲਾਲ ਤੇ ਅੱਖਾਂ ਵਿੱਚ ਵੀ ਲਾਲੀ ਹੈ।
ਗਮਨਤ ਗਏ ਖੜਗੇ ਅਰ ਢਾਲਾ।
ਮਹਾਰਾਜ ਦੇ ਇੱਕ ਹੱਥ ਵਿੱਚ ਖੜਗ ਤੇ ਦੂਜੇ ਵਿੱਚ ਢਾਲ ਹੈ।
ਨਿਕਟ ਹੋਏ ਕਰ ਸ਼ੇਰ ਪ੍ਰਚਾਰਿਓ।
ਨੇੜੇ ਹੋ ਕੇ ਬਿਲਕੁਲ ਸਾਹਮਣੇ ਜਾ ਕੇ ਸ਼ੇਰ ਦੇ ਤੇ ਸੱਚੇ ਪਾਤਸ਼ਾਹ ਜੀ ਨੇ ਸ਼ੇਰ ਨੂੰ ਵੰਗਾਰਿਆ ਉਸ ਵੇਲੇ।
ਨਿਕਸ ਬਹਿਰ ਅਬ ਕਹਿਓ ਬਲ ਹਾਰਿਓ।
ਮਹਾਰਾਜ ਨੇ ਆਖਿਆ ਹੁਣ ਕਿਉਂ ਖੜ ਗਿਆ, ਹੁਣ ਕਰ ਸਾਡੇ ਉੱਤੇ ਵਾਰ ਤੂੰ।
ਸਨਮੁਖ ਦ੍ਰਿਸ਼ਟ ਪਏ ਜਬ ਦੋ।
ਜਦੋਂ ਦੋਹਾਂ ਦੀਆਂ ਨਜ਼ਰਾਂ ਵਿੱਚ ਨਜ਼ਰਾਂ ਮਿਲੀਆਂ ਤਾਂ
ਨਿਕਸੇ ਉਹ ਗਰਜਤ ਕੇ ਹਰ ਸੋ।
ਉਸ ਵੇਲੇ ਇੱਕ ਵਾਰ ਫਿਰ ਗਰਜਿਆ ਸ਼ੇਰ ਜਿੱਥੇ ਖੜਾ ਸੀ।
ਫੇਰਤ ਲਾਂਗਲ ਟੌਰ ਕਰਾਲਾ।
ਇੱਕ ਵਾਰੀ ਇਹਨੇ ਸਾਧ ਸੰਗਤ ਆਪਣੀ ਪੂਛਲ ਨੂੰ ਫੇਰਿਆ। ਲਾਂਗਲ ਟੌਰ ਉਹਨੂੰ ਕਹਿੰਦੇ ਨੇ, ਪੂਛ ਦੇ ਪਿੱਛੇ ਜਿੱਥੇ ਵਾਲ ਜੇ ਹੁੰਦੇ ਉੱਥੇ ਸਾਧ ਸੰਗਤ ਕੁੰਡਲ ਜਿਹਾ ਮੁੜਿਆ ਹੁੰਦਾ ਸ਼ੇਰ ਦਾ। ਕਹਿੰਦੇ ਉਹਨੂੰ ਇੱਕ ਵਾਰੀ ਘੁਮਾਇਆ ਇਹਨੇ ਸ਼ੇਰ ਨੇ ਇਉਂ ਕਰਕੇ ਮਸਤੀ ਜਿਹੀ ਜਾਣ ਕੇ।
ਝਟਕਤ ਸਟਾ ਭੀਮ ਜਨ ਕਾਲਾ।
ਸਟਾ ਕਹਿੰਦੇ ਨੇ ਜਿਹੜੀ ਗਰਦਨ ਦੇ ਉੱਤੇ ਵਾਲ ਹੁੰਦੇ ਸਾਧ ਸੰਗਤ ਬੱਬਰ ਸ਼ੇਰ ਦੇ। ਸੋ ਕਹਿੰਦੇ ਨੇ ਇੱਕ ਵਾਰੀ ਉਹਨੇ ਆਪਣੀ ਗਰਦਨ ਨੂੰ ਝਟਕਾ ਦਿੱਤਾ ਸ਼ੇਰ ਨੇ ਸਾਵਧਾਨ ਹੋ ਕੇ।
ਲਾਂਬੀ ਬੇਲ ਭਿਆਨਕ ਦਾਂਤ।
ਉਹਦੇ ਭਿਆਨਕ ਉਹਦੇ ਦੰਦ ਸਨ ਤੇ ਲੰਮੀ ਬੇਲ ਸੀ ਉਸ ਸ਼ੇਰ ਦੀ, ਤਕੜਾ ਸ਼ੇਰ ਸੀ ਉਹ।
ਬਦਨ ਪਸਾਰਿਆ ਏ ਭਬਕਾਤ।
ਇੱਕ ਵਾਰ ਫਿਰ ਸਾਧ ਸੰਗਤ ਸਰੀਰ ਨੂੰ ਝਟਕਾ ਜਾ ਦੇ ਕੇ ਮੂੰਹ ਖੋਲਿਆ ਤੇ ਭਬਕ ਮਾਰ ਕੇ ਮਹਾਰਾਜ ਜੀ ਉੱਤੇ ਛਾਲ ਮਾਰੀ ਉਹਨੇ।
ਫੇਰਤ ਲੋਕ ਸਗਲ ਬਿਸਮਾਏ।
ਜਦੋਂ ਸ਼ੇਰ ਨੇ ਛਾਲ ਮਾਰੀ ਤੇ ਕਹਿੰਦੇ ਨੇ ਜਿਹੜੇ ਵੇਖਣ ਵਾਲੇ ਸਨ ਇਕਦਮ ਡਰ ਗਏ ਤੇ ਨਾਲੇ ਹੈਰਾਨ ਹੋਏ ਹਨ।
ਸ੍ਰੀ ਗੁਰੂ ਬਚੇ ਨਾ ਇਸ ਅਗਵਾਏ।
ਇਕਦਮ ਕਈਆਂ ਦੇ ਮੂੰਹੋਂ ਨਿਕਲਿਆ ਵੀ ਮਹਾਰਾਜ ਨੀ ਹੁਣ ਬਚਦੇ ਇਸ ਸ਼ੇਰ ਕੋਲੋਂ।
ਹਮੇ ਆਗੇ ਅਸ ਕੇ ਹਰ ਮਹਾ।
ਕਹਿੰਦੇ ਇਹੋ ਜਿਹਾ ਅਜੇ ਤੱਕ ਅਸੀਂ ਭਿਆਨਕ ਸ਼ੇਰ ਨੀ ਦੇਖਿਆ।
ਨਹੀਂ ਬਲੋਕਣ ਕੀ ਨੋ ਕਹਾ।
ਅਜੇ ਤੱਕ ਜੰਗਲ ਚ ਕਈ ਵਾਰ ਆਏ, ਇੰਨਾ ਭਿਆਨਕ ਤਾਂ ਕਦੀ ਨੀ ਦੇਖਿਆ ਸ਼ੇਰ।
ਆਂਡੇ ਦੂਰ ਤਰਾਸ ਕੋ ਪਾਵੇ।
ਦੂਰ ਦੂਰ ਹੋ ਕੇ ਸਾਧ ਸੰਗਤ ਡਰ ਕੇ ਖਲੋਤੇ ਹਨ ਭਾਈ ਵੇਖੋ ਕੀ ਬਣਦਾ ਹੈ।
ਵੇਖਤ ਗਨ ਕੋ ਨਿਕਟ ਨਾ ਆਵੇ।
ਨੇੜੇ ਆਉਣ ਦਾ ਕੋਈ ਹੌਸਲਾ ਨੀ ਕਰਦਾ ਹੈ।
ਆਵਤ ਸਨਮੁਖ ਬਦਨ ਪਸਾਰਾ।
ਜਦੋਂ ਸ਼ੇਰ ਨੇ ਛਾਲ ਮਾਰੀ ਆਪਣਾ ਮੂੰਹ ਖੋਲ ਕੇ ਮਹਾਰਾਜ ਜੀ ਦੇ ਉੱਤੇ।
ਭਾਰ ਧੀਰਜ ਸਤਿਗੁਰੂ ਨਿਹਾਰਾ।
ਧਾਰੀ ਸਤਿਗੁਰ ਸੱਚੇ ਪਾਤਸ਼ਾਹ ਡੋਲ ਖਲੋਤੇ ਹਨ ਆਪਣੇ ਥਾਂ ਤੇ।
ਵਾਹ ਹੱਥ ਤਰਸ ਪਰ ਅਗਾਰੇ।
ਜਦੋਂ ਸ਼ੇਰ ਨੇ ਆਪਣੇ ਥਾਂ ਤੋਂ ਸਾਧ ਸੰਗਤ ਛਾਲ ਚੁੱਕੀ, ਮਹਾਰਾਜ ਨੇ ਖੱਬੇ ਹੱਥ ਵਾਲੀ ਢਾਲ ਐਉਂ ਕਰਕੇ ਅੱਗੇ ਕਰ ਲਈ।
ਕਰ ਪਰਾਕ੍ਰਮ ਕੋ ਮੁਖ ਪਰ ਮਾਰੀ।
ਜ਼ੋਰ ਨਾਲ ਸਾਧ ਸੰਗਤ ਮਹਾਰਾਜ ਨੇ ਢਾਲ ਸ਼ੇਰ ਦੇ ਮੂੰਹ ਉੱਤੇ ਮਾਰੀ। ਜਦੋਂ ਉਹਨੇ ਛਾਲ ਮਾਰੀ ਮਹਾਰਾਜ ਉੱਤੇ ਤਾਂ
ਕੋਪੇ ਹੋ ਜਤੇ ਦੀਨ ਧਕੇਲਾ।
ਮਹਾਰਾਜ ਨੇ ਵੀਰ ਰਸ ਵਿੱਚ ਆਣ ਕੇ ਸਾਧ ਸੰਗਤ ਖੱਬੇ ਹੱਥ ਦੀ ਢਾਲ ਨਾਲ ਹੀ ਸ਼ੇਰ ਨੂੰ ਪਿੱਛੇ ਧੱਕ ਦਿੱਤਾ।
ਆਗੇ ਹੋਏ ਪਛੇਲਾ ਮੇਲਾ।
ਦੋ ਕਦਮ ਇਕਦਮ ਮਹਾਰਾਜ ਸ਼ੇਰ ਨੂੰ ਧੱਕ ਕੇ ਅੱਗੇ ਹੋਏ ਹਨ।
ਚੰਦਰ ਹੱਥ ਚਮਕਿਓ ਕਰਦਾ ਏ।
ਕਹਿੰਦੇ ਫਿਰ ਉਸੇ ਵੇਲੇ ਸਾਧ ਸੰਗਤ ਇੱਕ ਲਿਸ਼ਕ ਮਾਰੀ ਤਲਵਾਰ ਨੇ ਜਿਹੜੀ ਮਹਾਰਾਜ ਦੇ ਸੱਜੇ ਹੱਥ ਵਿੱਚ ਸੀ।
ਗਿਰਤ ਸ਼ੇਰ ਕੇ ਉਧਰ ਲਗਾਏ।
ਸ਼ੇਰ ਪੁੱਠੇ ਪੈਰੀ ਡਿੱਗਾ ਤੇ ਡਿੱਗਦਿਆਂ ਸਾਰ ਹੀ ਸਾਧ ਸੰਗਤ ਸ਼ੇਰ ਦੇ ਪੇਟ ਉੱਤੇ ਵਾਰ ਕੀਤਾ ਮਹਾਰਾਜ ਨੇ ਤਲਵਾਰ ਦਾ।
ਬਹੀ ਭਗਾਉਤੀ ਗੁਰ ਕੇ ਕਰਕੇ।
ਕਹਿੰਦੇ ਬਹੀ ਭਗਾਉਤੀ ਗੁਰ ਕੇ ਕਰਕੀ ਕਰ ਹੱਥ ਨੂੰ ਕਹਿੰਦੇ। ਮਹਾਰਾਜ ਜੀ ਦੇ ਹੱਥ ਵਿੱਚ ਜਿਹੜੀ ਭਗਾਉਤੀ ਸਾਧ ਸੰਗਤ ਫੜੀ ਹੋਈ ਸੀ ਬਿਜਲੀ ਦੀ ਤੇਜ਼ੀ ਨਾਲ ਚੱਲੀ ਇਕਦਮ ਹੀ।
ਕਰਤ ਕਬੀਰ ਤੁਰਤ ਦੋ ਧਰ ਕੇ।
ਕਹਿੰਦੇ ਸ਼ੇਰ ਦੇ ਸਾਧ ਸੰਗਤ ਦੋ ਟੁਕੜੇ ਕਰ ਦਿੱਤੇ ਮਹਾਰਾਜ ਦੀ ਇੱਕੋ ਵਾਰ ਨੇ ਹੀ।
ਗਿਰੇ ਉਹ ਪ੍ਰਿਥੀ ਪਰ ਪਗ ਲਟਾਏ।
ਕਹਿੰਦੇ ਉਲਟਾ ਗੇੜਾ ਖਾ ਕੇ ਸ਼ੇਰ ਟੁਕੜੇ ਹੋ ਕੇ ਡਿੱਗ ਪਿਆ ਧਰਤੀ ਤੇ।
ਮਰੇ ਉਹ ਜਾਣ ਦੇਖਣ ਗਨੇ ਆਏ।
ਜਦੋਂ ਸਾਰਿਆਂ ਦੀ ਤਸੱਲੀ ਹੋ ਗਈ ਵੀ ਮਰ ਗਿਆ ਸ਼ੇਰ, ਉਦੋਂ ਸਾਧ ਸੰਗਤ ਥੋੜੇ ਥੋੜੇ ਅਗਾਂਹ ਹੋਏ ਫਿਰ ਵੇਖਣ ਵਾਸਤੇ।
ਵਰਸ਼ੇ ਹਥੇ ਸਾਹੁ ਕੇ ਹਾਥੇ।
ਕਹਿੰਦੇ ਨੇ ਹੁਣ ਹਾਥੀ ਨੂੰ ਗਾਂਹ ਲਿਆ ਕੇ ਜਹਾਂਗੀਰ ਵੀ ਵੇਖਣਾ ਚਾਹੁੰਦਾ ਵੀ ਇਹ ਤੇ ਕਮਾਲ ਹੀ ਕਰ ਦਿੱਤੀ ਮਹਾਰਾਜ ਨੇ, ਪਰ ਹਾਥੀ ਗਾਂਹ ਨੀ ਤੁਰਦਾ ਤੇ ਉਹਨੂੰ ਸੂਏ ਮਾਰਦੇ ਉੱਪਰੋਂ ਸੁੰਬੇ ਭਾਈ ਗਾਂਹ ਤੁਰ ਪਵੇ।
ਇਹ ਦਿਸ ਕਰਿਓ ਯਤਨ ਕੋ ਸਾਥੇ।
ਕਹਿੰਦੇ ਬੜੇ ਯਤਨ ਦੇ ਨਾਲ ਉਹਦਾ ਹਾਥੀ ਥੋੜਾ ਜਿਹਾ ਅੱਗੇ ਲਿਆਂਦਾ ਜਿੱਥੇ ਇੱਕ ਸ਼ੇਰ ਮਰਿਆ ਪਿਆ ਸੀ।
ਕੀਨ ਬਿਲੋਕਣ ਹੈ ਕਿਰਪਾਓ।
ਕਹਿੰਦੇ ਨੇ ਜਦੋਂ ਚੰਗੀ ਤਰ੍ਹਾਂ ਵੇਖਿਆ ਜਹਾਂਗੀਰ ਨੇ ਵੀ ਐਸੀ ਕਮਾਲ ਕਰ ਦਿੱਤੀ ਮਹਾਰਾਜ ਨੇ ਇੱਕੋ ਵਾਰ ਨਾਲ ਹੀ ਦੋ ਫਾੜ ਕਰ ਦਿੱਤਾ ਹੈ।
ਬਲੀ ਸਿਹਰ ਤੇ ਬਿਸਮਿਓ ਸਾਹੂ,
ਸ਼ੇਰ ਦੇ ਏਡੇ ਬਲੀ ਨੂੰ ਏਦਾਂ ਮਰਦਾ ਵੇਖ ਕੇ ਮਹਾਰਾਜ ਦੇ ਹੱਥੋਂ ਸਾਧ ਸੰਗਤ ਹੈਰਾਨ ਹੀ ਰਹਿ ਗਿਆ, ਜਹਾਂਗੀਰ ਦਾ ਮੂੰਹ ਹੀ ਖੁੱਲਾ ਰਹਿ ਗਿਆ ਹੈ।
ਧੰਨ ਧੰਨ ਸਤਿਗੁਰ ਕੋ ਕਹੈ,
ਉਸ ਵੇਲੇ ਦੇ ਮੂੰਹ ਨਿਕਲਿਆ ਧੰਨ ਹੋ ਮਹਾਰਾਜ, ਧੰਨ ਹੋ ਆਪ ਜੀ,
ਹਰੋ ਨਿਕਟ ਤਿਸ ਕੀ ਦਿਸ ਲਹਿ।
ਕਹਿੰਦੇ ਨੇ ਫਿਰ ਮਹਾਰਾਜ ਜੀ ਵਾਲੀ ਇੱਕ ਟੱਕ ਵੇਖੀ ਜਾਂਦਾ ਜਹਾਂਗੀਰ, ਏਡੀ ਵੱਡੀ ਸੂਰਮ ਗਤੀ ਵੇਖੀ ਮਹਾਰਾਜ ਦੀ।
ਕੇਹਰ ਕੋਨਕ ਸਿਓ ਤਬ ਜੀਵ,
ਉਸ ਵੇਲੇ ਸਾਧ ਸੰਗਤ ਇੱਕ ਕੌਤਕ ਵਰਤਿਆ, ਕਹਿੰਦੇ ਨੇ ਸ਼ੇਰ ਦੇ ਸਰੀਰ ਵਿੱਚੋਂ ਇੱਕ ਪ੍ਰਕਾਸ਼ ਨਿਕਲਿਆ।
ਮਹਾਂ ਪ੍ਰਕਾਸ਼ ਬੰਤ ਸੋ ਥੀਵ,
ਇਹਦੇ ਬੜਾ ਵੱਡਾ ਪ੍ਰਕਾਸ਼ ਇਕਦਮ ਸ਼ੇਰ ਦੇ ਸਰੀਰ ਵਿੱਚੋਂ ਨਿਕਲ ਕੇ ਉੱਪਰ ਨੂੰ ਜਾਣ ਲੱਗਾ।
ਆਰਨਤਾ ਫੈਲੀ ਸਭ ਗੈਨ,
ਇਕਦਮ ਸਾਰੇ ਆਕਾਸ਼ ਵਿੱਚ ਕਹਿੰਦੇ ਲਾਲੀ ਲਾਲੀ ਜਿਹੀ ਫੈਲ ਗਈ ਹੈ।
ਵੇਖਤ ਸਾਹ ਉਠਾਏ ਨੈਣ,
ਕਹਿੰਦੇ ਜਹਾਂਗੀਰ ਨੇ ਹੈਰਾਨ ਹੋ ਕੇ ਵੇਖਿਆ ਤੇ ਉਤਾਹ ਨੂੰ ਆਪਣੀ ਨਜ਼ਰ ਕੀਤੀ ਹੈ।
ਬੁੱਝੇ ਗੁਰੂ ਕਹਾਂ ਇਹ ਭਇਓ,
ਉਸ ਵੇਲੇ ਇਹਨੂੰ ਕੋਈ ਸਮਝ ਨਹੀਂ ਆਈ ਤੇ ਮਹਾਰਾਜ ਨੂੰ ਪੁੱਛਣ ਲੱਗਾ ਸੱਚੇ ਪਾਤਸ਼ਾਹ ਇਹ ਕੀ ਹੈ,
ਕੌਣ ਹੋ ਤੋ ਮਰ ਕਿਤੇ ਗਏਓ।
ਮਹਾਰਾਜ ਪ੍ਰਕਾਸ਼ ਜਾਂ ਕਾਹਦਾ ਆਕਾਸ਼ ਵਿੱਚ ਹੋ ਗਿਆ ਤੇ ਸਰੀਰ ਦੇ ਇਹ ਸ਼ੇਰ ਦੇ ਸਰੀਰ ਵਿੱਚੋਂ ਕੀ ਨਿਕਲੀ ਹੈ ਜੋਤ,
ਕਯੋਂ ਪ੍ਰਕਾਸ਼ ਹੈ ਸੋ ਦ੍ਰਿਸ਼ਟਾਇਓ।
ਇਹ ਮਹਾਰਾਜ ਕੀ ਪ੍ਰਕਾਸ਼ ਜਿਹਾ ਦਿਸਿਆ ਹੈ ਇਕਦਮ,
ਦੇਖਿਓ ਪੂਰਬ ਮੈਂ ਬਿਸਮਾਇਓ।
ਮਹਾਰਾਜ ਮੈਂ ਤੇ ਪਹਿਲੀ ਵਾਰ ਹੀ ਏਦਾਂ ਵੇਖਿਆ ਵੀ ਕਿਸੇ ਜਾਨਵਰ ਦੇ ਸਰੀਰ ਵਿੱਚੋਂ ਏਦਾਂ ਦਾ ਪ੍ਰਕਾਸ਼ ਨਿਕਲੇ।
ਸੋਨ ਸ੍ਰੀ ਹਰਗੋਬਿੰਦ ਬਖਾਨੋ,
ਜਹਾਂਗੀਰ ਦੀ ਗੱਲ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਏਦਾਂ ਬਚਨ ਕੀਤਾ ਹੈ।
ਕਾਸਮ ਬੇਗ ਨਾਮ ਇਸ ਜਾਨੋ,
ਆਖਿਆ ਜਹਾਂਗੀਰ ਬਾਦਸ਼ਾਹ ਇਹ ਜਿਹੜਾ ਸ਼ੇਰ ਮਾਰਿਆ ਇਹਦਾ ਨਾਂ ਕਾਸਮ ਬੇਗ ਹੈ।
ਤੁਮ ਹਕਾਰ ਕੇ ਬੂਝਣ ਕੀ ਜੈ,
ਤੂੰ ਸਾਨੂੰ ਨਾ ਪੁੱਛ, ਕਾਸਮ ਬੇਗ ਦਾ ਨਾਂ ਲੈ ਕੇ ਆਵਾਜ਼ ਮਾਰ, ਤੈਨੂੰ ਆਪੇ ਪਤਾ ਲੱਗ ਜੇਗਾ ਇਹ ਕੀ ਹੈ।
ਸੁਣਿਓ ਚਾਹੋ ਸੋ ਉੱਤਰ ਲੀਜੈ,
ਜੋ ਤੈਨੂੰ ਉੱਤਰ ਦੇਵੇਗਾ ਕਾਸਮ ਬੇਗ ਉਹਨੂੰ ਸੁਣ ਲਈ ਚੰਗੀ ਤਰ੍ਹਾਂ।
ਜਹਾਂਗੀਰ ਲਈ ਨਾਮ ਗੁਹਾਰਾ,
ਕਹਿੰਦੇ ਜਹਾਂਗੀਰ ਨੇ ਫਿਰ ਨਾਂ ਲੈ ਕੇ ਆਵਾਜ਼ ਮਾਰੀ, ਉਹ ਕਾਸਮ ਬੇਗ
ਤਿੰਨ ਤਰ ਪਰ ਫਿਰ ਹੋਏ ਉਚਾਰ,
ਕਹਿੰਦੇ ਉਹ ਪ੍ਰਕਾਸ਼ ਵਿੱਚੋਂ ਹੀ ਸਾਧ ਸੰਗਤ ਫਿਰ ਟਿੱਕ ਕੇ ਆਵਾਜ਼ ਆਈ।
ਪੂਰਵ ਜਨਮ ਹੋ ਤੋ ਨਾਲ ਤਨ ਮੈਂ,
ਕੀ ਆਵਾਜ਼ ਆਈ, ਉਹ ਕਹਿਣ ਲੱਗਾ ਜਹਾਂਗੀਰ ਮੈਂ ਵੀ ਤੇਰੇ ਵਰਗੂ ਪਹਿਲਾਂ ਮਨੁੱਖੀ ਸਾਂ,
ਆਬ ਕੇ ਰੋਏ ਬਾਸੋ ਬਨ ਮੈਂ,
ਹੁਣ ਮੈਂ ਸ਼ੇਰ ਦੀ ਜੂਨ ਵਿੱਚ ਇਸ ਜੰਗਲ ਵਿੱਚ ਵਿਚਰ ਰਿਹਾ ਸਾਂ।
ਪਾਤ ਸਹਾਇ ਅਕਬਰ ਤੋਂ ਬਤਾਤ,
ਇਹ ਜਿਹੜਾ ਤੇਰਾ ਪਿਤਾ ਬਾਦਸ਼ਾਹ ਅਕਬਰ ਸੀ,
ਲਗਤ ਕਬੀਲੇ ਮੈਂ ਤਿਸ ਭਰਾਤ,
ਮੈਂ ਬਰਾਦਰੀ ਵਿੱਚੋਂ ਤੇਰੇ ਪਿਤਾ ਅਕਬਰ ਦਾ ਭਰਾ ਲੱਗਦਾ ਸਾਂ।
ਇੱਕ ਦਿਨ ਅਮਰਦਾਸ ਗੁਰ ਪਾਸ,
ਇੱਕ ਦਿਨ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਗੋਇੰਦਵਾਲ ਗਿਆ ਸੀ।
ਗਏ ਉਹ ਸਾਹੂਕਰ ਦਰਸ਼ਨ ਆਸ,
ਉਹ ਦਰਸ਼ਨਾਂ ਦੀ ਆਸ ਲੈ ਕੇ ਸ਼ਰਧਾ ਕਰਕੇ ਆਪ ਚੱਲ ਕੇ ਗਿਆ ਗੋਇੰਦਵਾਲ।
ਉਹ ਤੋਂ ਸੰਗ ਮੈਂ ਦਿਖ ਰਿਸ ਸ਼ਾਈ,
ਮੈਂ ਉਸ ਵੇਲੇ ਨਾਲ ਸਾਂ ਤੇਰੇ ਪਿਓ ਦੇ ਅਕਬਰ ਬਾਦਸ਼ਾਹ ਦੇ, ਤੇ ਉਹਨੂੰ ਮਹਾਰਾਜ ਜੀ ਵਿੱਚ ਸ਼ਰਧਾ ਕਰਦਾ ਵੇਖ ਕੇ ਮੇਰੇ ਮਨ ਚ ਬੜੀ ਗਲਾਨੀ ਆਈ ਸੀ ਕਿ ਬਾਦਸ਼ਾਹ ਹੋ ਕੇ ਤੇ ਆਪ ਚੱਲ ਕੇ ਆਇਆ ਗੋਇੰਦਵਾਲ ਮਹਾਰਾਜ ਦੇ ਦਰਸ਼ਨ ਕਰਨ।
ਕਿਆ ਪੂਜਣ ਹਿੰਦੂ ਟਿਕ ਜਾਏ,
ਮੇਰੇ ਮਨ ਚ ਬੜੇ ਤਰਕ ਫੁਰੇ ਸਨ ਕਿ ਹਿੰਦੂ ਨੂੰ ਕੀ ਪੂਜਣਾ, ਇਹ ਕੀ ਹੋ ਗਿਆ ਅਕਬਰ ਬਾਦਸ਼ਾਹ ਦੀ ਮੱਤ ਨੂੰ ਆਪ ਦਰਸ਼ਨ ਕਰਨ ਤੁਰਿਆ ਫਿਰਦਾ ਇਹ।
ਚੱਲਿਓ ਨਹੀਂ ਮੇਰੋ ਕੁਛ ਚਾਰਾ,
ਪਰ ਉਸ ਵੇਲੇ ਮੇਰਾ ਕੋਈ ਚਾਰਾ ਨਹੀਂ ਚੱਲਿਆ ਕਿਉਂਕਿ ਤੇਰਾ ਜਿਹੜਾ ਪਿਤਾ ਇਹ ਬਾਦਸ਼ਾਹ ਸੀ।
ਮੁਕਤੇ ਬਹੁ ਅਪਵਾਦ ਉਚਾਰਾ,
ਹੋਰ ਤੇ ਮੇਰੇ ਕੋਲੋਂ ਕੁਝ ਨਹੀਂ ਹੋਇਆ ਪਰ ਮੈਂ ਮਹਾਰਾਜ ਦੀ ਨਿੰਦਿਆ ਬੜੀ ਕੀਤੀ ਉਸ ਵੇਲੇ ਗੁਰੂ ਅਮਰਦਾਸ ਜੀ ਦੀ।
ਨਰਨ ਸੁਣਾਏ ਨਿੰਦ ਮੈਂ ਕਰੀ,
ਜਿਹੜੇ ਮੇਰੇ ਲਾਗੇ ਲੋਕ ਖਲੋਤੇ ਸਨ ਉਹਨਾਂ ਨੂੰ ਸੁਣਾ ਸੁਣਾ ਕੇ ਮੈਂ ਮਹਾਰਾਜ ਜੀ ਨੂੰ ਵੱਧ ਘੱਟ ਆਖਿਆ ਉਸ ਵੇਲੇ।
ਜਰੀ ਨਾ ਗੁਰ ਕੀਰਤ ਮਤ ਜਰੀ,
ਕਹਿੰਦੇ ਮੇਰੇ ਕੋਲੋਂ ਗੁਰੂ ਸਾਹਿਬ ਜੀ ਦੀ ਵਡਿਆਈ ਜਰੀ ਨਾ ਗਈ, ਮੇਰੀ ਮੱਤ ਹੀ ਸੜ ਗਈ ਉਸ ਵੇਲੇ।
ਨਿਸ ਮੈਂ ਡੇਰਾ ਗੋਇੰਦਵਾਲ,
ਉਦੋਂ ਫਿਰ ਅਕਬਰ ਨੇ ਕੀਤੇ ਦਰਸ਼ਨ ਮਹਾਰਾਜ ਜੀ ਦੇ, ਮੈਂ ਨਾਲ ਸਾਂ ਤੇ ਉਹ ਰਾਤ ਡੇਰਾ ਕੀਤਾ ਗੋਇੰਦਵਾਲ ਵਿੱਚ ਹੀ।
ਉੱਠੇ ਅਚਾਨਕ ਸੋਲ ਵਿਸਾਲ,
ਉਸੇ ਰਾਤ ਹੀ ਕਹਿੰਦੇ ਸੁੱਤੇ ਪਏ ਦੇ ਮੇਰੇ ਦੇ ਪੇਟ ਵਿੱਚ ਬਹੁਤ ਭਿਆਨਕ ਦਰਦ ਹੋਈ।
ਕਾਨੇ ਵਿਖੇ ਮਾਸ ਮਹਿ ਕਾਚਾ,
ਕਹਿੰਦੇ ਜਿਹੜਾ ਰਾਤ ਅਸੀਂ ਆਪਣੇ ਡੇਰੇ ਬਣਾ ਕੇ ਪ੍ਰਸ਼ਾਦ ਛਕਿਆ ਪ੍ਰਸ਼ਾਦਾ, ਉਹ ਮਾਸ ਖਾਧਾ ਸੀ ਤੇ ਮਾਸ ਕੁਝ ਕੱਚਾ ਰਹਿ ਗਿਆ ਸੀ।
ਖਾਇਓ ਮੈਂ ਸੋ ਉਧਰ ਨਹਿ ਪਾਚਾ,
ਇਹ ਮੈਨੂੰ ਪਚਿਆ ਨਾ ਉਹ ਮਾਸ ਤੇ ਬਹੁਤ ਭਿਆਨਕ ਪੀੜ ਹੋਈ ਮੇਰੇ ਢਿੱਡ ਵਿੱਚ।
ਗੋਰੇ ਯਾਰ ਮਾਸ ਚਿੱਤ ਬਣਾ ਚਿੱਤ ਮੈਂ,
ਕਹਿੰਦੇ ਉਧਰੋਂ ਗੁਰੂ ਸਾਹਿਬ ਦੀ ਨਿੰਦਿਆ ਮੈਂ ਕੀਤੀ, ਉਧਰੋਂ ਮਾਸ ਕਰਕੇ ਮੇਰੇ ਪੀੜ ਹੋਈ ਤੇ ਮਾਸ ਵੀ ਮੈਨੂੰ ਚੇਤੇ ਆਇਆ ਤੇ ਗੁਰੂ ਸਾਹਿਬ ਵੀ ਚੇਤੇ ਆਏ।
ਦੁੱਖ ਤੇ ਹੋਤ ਪਇਓ ਤਬ ਮ੍ਰਿਤ ਮੈਂ,
ਕਹਿੰਦੇ ਬਸ ਉਸੇ ਰਾਤ ਗੋਇੰਦਵਾਲ ਵਿੱਚ ਮੇਰੀ ਮੌਤ ਹੋ ਗਈ ਪੀੜ ਨਾਲ ਤੜਫਦੇ ਤੜਫਦੇ ਦੀ। ਮਾਸ ਕੱਚਾ ਰਹਿਣ ਕਰਕੇ ਪੀੜ ਹੋਈ, ਇਸ ਕਰਕੇ ਕੁਝ ਧਿਆਨ ਮੇਰਾ ਮਾਸ ਵਿੱਚ ਸੀ ਵੀ ਇਹ ਕੱਚਾ ਖਾਧਾ ਗਿਆ ਮਾਰੀ ਚੱਲੇ ਆ। ਇੱਕ ਮੈਨੂੰ ਗੁਰੂ ਸਾਹਿਬ ਤੇ ਗੁੱਸਾ ਆ ਰਿਹਾ ਸੀ ਉਸ ਵੇਲੇ।
ਮਾਸ ਦੋਸਤ ਤੇ ਧਰ ਤਨ ਸੇਰ,
ਕਹਿੰਦੇ ਨੇ ਇਸ ਕਰਕੇ ਦੋਵੇਂ ਗੱਲਾਂ ਚੇਤੇ ਹੋਣ ਕਰਕੇ ਜਿਹੜਾ ਮੈਨੂੰ ਮਰਨ ਵੇਲੇ ਮਾਸ ਸਾਸ ਚੇਤੇ ਸੀ ਉਹਦੇ ਕਰਕੇ ਤੇ ਮੈਨੂੰ ਮਿਲੀ ਸ਼ੇਰ ਦੀ ਜੂਨ।
ਗੌਰ ਚਿਤਵਤ ਫਲ ਲਏ ਕਨੇਰ,
ਜਿਹੜਾ ਗੁਰੂ ਸਾਹਿਬ ਵਿੱਚ ਮੇਰਾ ਧਿਆਨ ਸੀ ਭਾਵੇਂ ਨਿੰਦਾ ਕਰਨ ਕਰਕੇ ਸੀ ਉਹਦਾ ਫਲ ਮੈਨੂੰ ਇਹ ਮਿਲਿਆ ਹੈ।
ਆਪ ਆਣ ਕਰ ਮੁਝ ਕੋ ਮਾਰਾ,
ਆਪ ਗੁਰੂ ਸਾਹਿਬ ਫਿਰ ਹੁਣ ਆਏ ਹਨ ਛੇਵੇਂ ਸਰੂਪ ਵਿੱਚ ਤੇ ਮੇਰੀ ਕਿਰਿਆਣ ਇਹਨਾਂ ਨੇ ਆਪ ਕੀਤੀ। ਇਹ ਗੁਰੂ ਸਾਹਿਬ ਜੀ ਦੇ ਦਰ ਤੇ ਜਾਣ ਦਾ ਮੈਨੂੰ ਫਲ ਮਿਲਿਆ ਭਾਵੇਂ ਮੈਂ ਨਿੰਦਾ ਹੀ ਕੀਤੀ। ਤੇ ਜਿਹੜਾ ਮਹਾਰਾਜ ਜੀ ਦੀ ਨਿੰਦਾ ਕੀਤੀ ਤੇ ਮਰਨ ਵੇਲੇ ਮਾਸ ਚੇਤੇ ਰਿਹਾ ਉਹਦੇ ਕਰਕੇ ਦੁੱਖ ਵੀ ਮੈਨੂੰ ਮਿਲਿਆ। ਉਦੋਂ ਦਾ ਮੈਂ ਤਾਮਸੀ ਜੂਨ ਵਿੱਚ ਧੱਕੇ ਖਾਂਦਾ ਫਿਰਦਾ ਹਾਂ।
ਭਾਵ ਸਾਗਰ ਤੇ ਕੀ ਨੇ ਉਧਾਰਾ,
ਛੇਵੇਂ ਪਾਤਸ਼ਾਹ ਜੀ ਨੇ ਹੁਣ ਮੇਰੇ ਤੇ ਕਿਰਪਾ ਕੀਤੀ, ਭਾਵ ਸਾਗਰ ਤੋਂ ਮੈਨੂੰ ਤਾਰ ਦਿੱਤਾ ਹੈ।
ਵੱਡ ਭਾਗ ਦਰਸ਼ਕੋ ਪਾਵਤ,
ਇਹ ਬੜੇ ਵੱਡੇ ਭਾਗ ਨੇ ਜਿਹੜਾ ਛੇਵੇਂ ਪਾਤਸ਼ਾਹ ਜੀ ਦੇ ਇਸ ਵੇਲੇ ਦਰਸ਼ਨ ਕਰ ਰਿਹਾ ਹੈ। ਤੂੰ
ਆਣ ਜੋਗੇਸ਼ਨ ਕੋ ਜੇ ਭਾਵਤ,
ਇਹਨਾਂ ਦੇ ਚਰਨਾਂ ਦਾ ਧਿਆਨ ਜੋਗੀਸ਼ਵਰ ਵੀ ਰੱਖਦੇ ਨੇ, ਧਿਆਨ ਲਾਉਂਦੇ ਨੇ ਇਹਨਾਂ ਦੇ ਚਰਨਾਂ ਵਿੱਚ। ਛੇਵੇਂ ਪਾਤਸ਼ਾਹ ਇਸ ਵੇਲੇ ਤੇਰੇ ਕੋਲ ਖੜੇ ਹਨ।
ਇਹ ਮਕੈ ਸੁਰਗ ਦਿਖੇ ਚੱਲ ਗਏ
ਕਹਿ ਕੇ ਸਾਧ ਸੰਗਤ ਫਿਰ ਉਹ ਚਲੇ ਗਿਆ ਕਾਸਮ ਬੇਗ, ਉਹਦੀ ਕਲਿਆਣ ਮਹਾਰਾਜ ਨੇ ਕਰ ਦਿੱਤੀ।
ਸੁਣ ਤੁਸਾ ਮਨ ਮੈਂ ਬਿਸਮਯੋ,
ਉਹਦੀ ਗੱਲ ਸੁਣ ਕੇ ਕਹਿੰਦੇ ਜਹਾਂਗੀਰ ਬਹੁਤਾ ਜ਼ਿਆਦਾ ਹੈਰਾਨ ਹੋਇਆ ਹੈ।
ਰੂਪ ਕਾਰਨਾ ਦੇਖਤ ਪਇਓ,
ਜਿਹੜਾ ਰੂਪ ਆਕਾਰ ਕਾਸਮ ਬੇਗ ਮਰ ਚੁੱਕਾ ਸੀ ਦਿਸਣਾ ਹੀ ਨਹੀਂ ਸੀ।
ਜਨ ਤਰ ਬੋਲ ਤੇ ਮਸੁਨ ਲਇਓ,
ਉਹਦੇ ਮੂੰਹ ਸਾਧ ਸੰਗਤ ਸਾਰੀ ਗੱਲ ਸੁਣ ਕੇ ਜਹਾਂਗੀਰ ਬੜਾ ਹੈਰਾਨ ਹੋਇਆ ਹੈ।
ਸਤਿਗੁਰ ਕੀ ਮਹਿਮਾ ਵੱਡ ਜਾਣੇ,
ਉਹਦੇ ਸਾਧ ਸੰਗਤ ਮਹਾਰਾਜ ਜੀ ਦੀ ਮਹਿਮਾ ਦਾ ਇਹਨੂੰ ਕੁਝ ਪਤਾ ਲੱਗਾ।
ਬਲੀ ਵੀਰ ਅਤਕੀਰਤ ਠਾਨੇ,
ਇਹ ਕੱਲੇ ਬਲੀ ਨਹੀਂ, ਇਹ ਕੱਲੇ ਵੀਰ ਸੂਰਮੇ ਨਹੀਂ, ਇਹ ਸਰਬ ਕਲਾ ਸਮਰੱਥ ਹਨ ਮਹਾਰਾਜ।
ਕਰਾਮਾਤ ਸਾਹਿਬ ਗੁਰ ਗਾਦੇ,
ਗੁਰਦਾ ਗੱਦੀ ਵਿੱਚ ਤੇ ਬਹੁਤ ਵੱਡੀ ਕਰਾਮਾਤ ਹੈ।
ਕਰੀ ਹਜ਼ਾਰਨ ਕੇ ਘੱਟ ਸਾਦੇ,
ਜਿਹੜਾ ਵੀ ਸ਼ਰਧਾ ਲੈ ਕੇ ਆਉਂਦਾ ਹਜ਼ਾਰਾਂ ਦੀ ਗਿਣਤੀ ਵਿੱਚ ਮਹਾਰਾਜ ਨੇ ਉਹਨਾਂ ਨੂੰ ਆਨੰਦ ਸੁੱਖ ਦਿੱਤਾ ਹੈ।
ਵੱਡੇ ਬਹਾਦਰ ਗੁਰ ਬਲ ਭਾਰੇ,
ਸੱਚੇ ਪਾਤਸ਼ਾਹ ਜੀ ਬਹੁਤ ਬਹਾਦਰ ਹਨ ਤੇ ਇਹਨਾਂ ਵਿੱਚ ਆਤਮਕ ਬਲ ਵੀ ਬਹੁਤ ਭਾਰੀ ਹੈ।
ਗੇਰੇ ਉਹ ਸਿਰ ਪ੍ਰਮੁੱਖ ਮਾਰੇ,
ਮਹਾਰਾਜ ਨੇ ਮੂੰਹ ਤੇ ਢਾਲ ਮਾਰ ਕੇ ਸ਼ੇਰ ਨੂੰ ਸੁੱਟ ਦਿੱਤਾ ਹੈ।
ਜਥਾ ਡੀਲ ਤੇ ਯੁੱਧ ਧਾਰੇ,
ਉਹ ਕਹਿੰਦੇ ਨੇ ਜਿਵੇਂ ਇਹਨਾਂ ਦੀ ਡੀਲ ਡੋਲ ਹੈ ਉਸੇ ਤਰ੍ਹਾਂ ਦੀ ਮਹਾਰਾਜ ਜੀ ਦੀ ਬਹਾਦਰੀ ਹੈ।
ਹੋਏ ਨਾ ਸੰਸਰ ਹੋਏ ਤੁਮਾਰੇ,
ਇਹਨਾਂ ਵਰਗਾ ਹੋਰ ਕੋਈ ਦੁਨੀਆਂ ਉੱਤੇ ਨਹੀਂ ਹੈ ਬਹਾਦਰ ਇਸ ਵੇਲੇ।
ਹਾਜ਼ਰਤ ਹਰਕਤ ਲੇ ਗੁਰ ਤੀਰ,
ਖੁਸ਼ ਹੋ ਕੇ ਮਹਾਰਾਜ ਨੂੰ ਜਹਾਂਗੀਰ ਫਿਰ ਆਪਣੇ ਨਾਲ ਲੈ ਗਿਆ।
ਸਨੇ ਸਨੇ ਹਟ ਗਮਣੇ ਧੀਰ,
ਹੌਲੀ ਹੌਲੀ ਜੰਗਲ ਵਿੱਚੋਂ ਬਾਹਰ ਆ ਗਏ ਹਨ।
ਰੂਪ ਬਿਲੋਕ ਦੁਸ ਜਸ ਬਖਾਨਤ,
ਮਹਾਰਾਜ ਜੀ ਦਾ ਸਰੂਪ ਵੇਖ ਵੇਖ ਕੇ ਹੁਣ ਵਡਿਆਈ ਕਰਦਾ ਆਉਂਦਾ ਸਤਿਗੁਰੂ ਜੀ ਦੀ।
ਗੁਰ ਬੋਲਤ ਸੁਣ ਪੁਨ ਸਨਮਾਨਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਾ ਤੇ ਗੁਰੂ ਸਾਹਿਬ ਵੀ ਸਾਧ ਸੰਗਤ ਇਹਦੇ ਨਾਲ ਪ੍ਰੇਮ ਕਰਦੇ ਹਨ, ਸਨਮਾਨ ਇਹਦਾ ਰੱਖਦੇ ਹਨ।
ਹੋਰ ਕੇ ਨਿਕਟ ਗਏ ਜੇ ਸਮੋ,
ਇਸ ਵੇਲੇ ਸਾਧ ਸੰਗਤ ਨਗਰ ਦੇ ਨੇੜੇ ਜੇ ਚਲੇ ਗਏ ਤਾਂ
ਆਹੋ ਬੰਦ ਕਰ ਕੀ ਨੀ ਨਮੋ,
ਉਸ ਵੇਲੇ ਹੱਥ ਜੋੜ ਕੇ ਜਹਾਂਗੀਰ ਨੇ ਨਮਸਕਾਰ ਕੀਤੀ। ਫਿਰ
ਸਤਿਗੁਰ ਨਿਜ ਡੇਰੇ ਕੋ ਆਏ,
ਮਹਾਰਾਜ ਉਹਦੇ ਕੋਲੋਂ ਵੱਖ ਹੋ ਕੇ ਆਪਣੇ ਡੇਰੇ ਆ ਗਏ ਹਨ।
ਆਹੋ ਦੁਰਗ ਪ੍ਰਵੇਸ਼ ਉਹ ਨਿਜ ਥਾਏ,
ਬਾਦਸ਼ਾਹ ਆਪਣੇ ਕਿਲੇ ਵਿੱਚ ਚਲਿਆ ਗਿਆ ਹੈ।
ਸਭ ਉਮਰ ਆਮ ਜਨ ਹੋ ਗੁਰ ਦੇਖੇ,
ਸੈਨਾਪਤੀ ਨਾਲ ਸਨ ਉਸ ਵੇਲੇ ਜਦੋਂ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ।
ਆਪ ਸਮੈ ਜਸ ਕਰਤਵ ਸੇਖੇ,
ਆਪੋ ਵਿੱਚ ਵੀ ਹੁਣ ਸਾਧ ਸੰਗਤ ਉਹ ਏਦਾਂ ਗੱਲਾਂ ਕਰਦੇ ਹਨ।
ਬਲੀ ਬਹਾਦਰ ਵੀਰ ਬੁਲੰਦ,
ਕਮਾਲ ਹੀ ਕਰ ਦਿੱਤੀ ਮਹਾਰਾਜ ਜੀ ਵਰਗਾ ਬਲੀ ਬਹਾਦਰ ਵੀਰ ਸੂਰਮਾ ਤੇ ਅਜੇ ਤੱਕ ਨੀ ਕੋਈ ਆਪਾਂ ਦੇਖਿਆ।
ਪੁੱਤਰ ਕੇਰੀ ਕਰਿਓ ਨਿਕੰਦ,
ਕਿੱਦਾਂ ਮਹਾਰਾਜ ਨੇ ਕੇਰੀ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਜਿਵੇਂ ਕੋਈ ਮਿੱਟੀ ਦਾ ਮਾਧੋ ਹੁੰਦਾ ਹੈ।
ਹਰ ਬਹਾਦਰੀ ਸਾਹੋ ਦਿਖਾਏ,
ਕਮਾਲ ਦੀ ਬਹਾਦਰੀ ਵਿਖਾਲ ਦਿੱਤੀ ਮਹਾਰਾਜ ਜੀ ਨੇ ਤੇ ਅੱਜ
ਤੇ ਆਪ ਬਦਨ ਤੇ ਗਾਏ,
ਆਪਣੇ ਮੁਖੋਂ ਮੁੜ ਕੇ ਜਹਾਂਗੀਰ ਨੂੰ ਵੀ ਮਹਾਰਾਜ ਦੀ ਵਡਿਆਈ ਕਰਨੀ ਪਈ।
ਖਾਣ ਪਾਣ ਕਰ ਖਿਲਕਤ ਸਾਰੇ,
ਇੱਦਾਂ ਸਾਰੇ ਲੋਕ ਛਕ ਛਕਾ ਕੇ ਸ਼ਾਮ ਦਾ ਲੰਗਰ,
ਸੁਖ ਜਿਤਾ ਸੁਖ ਨਿਸਾ ਗੁਜਾਰੇ,
ਰਾਤ ਵੀ ਸਾਧ ਸੰਗਤ ਸੁਖ ਨਾਲ ਬਤੀਤ ਕੀਤੀ ਸਾਰਿਆਂ ਨੇ।
ਦੋਹਰਾ ਬੀਤ ਗਏ ਸੋ ਜਾਮ ਨੇ ਕੀਨੇ ਸੋਚ ਸਨਾਨ,
ਰਾਤ ਜਦੋਂ ਲੰਘ ਗਈ ਅੰਮ੍ਰਿਤ ਵੇਲਾ ਹੋਇਆ ਸਾਰੇ ਜਾਣੇ ਉੱਠੇ ਤੇ ਇਸ਼ਨਾਨ ਆਦਿਕ ਕੀਤਾ ਹੈ।
ਬਸਤਰ ਸਸਤਰ ਗੁਰ ਪਹਿਰ ਕਰ ਬੈਠੇ ਲਾਏ ਦੀਵਾਨ,
ਮਹਾਰਾਜ ਜੀ ਵੀ ਸਾਵਧਾਨ ਹੋਏ ਇਸ਼ਨਾਨ ਕੀਤਾ, ਬਸਤਰ ਪਹਿਨੇ ਸ਼ਸਤਰ ਸਜਾਏ ਤੇ ਦੀਵਾਨ ਲਾਇਆ ਸਤਿਗੁਰਾਂ ਨੇ।
ਜੋ ਪਏ ਹਾਨਣ ਪਹਿਚਾਨਣ ਕੋ ਕਾਰਨ,
ਜਿਹੜਾ ਵੱਡੇ ਸ਼ੇਰ ਦਾ ਸ਼ਿਕਾਰ ਜੰਗਲ ਵਿੱਚ ਕੀਤਾ ਮਹਾਰਾਜ ਜੀ ਨੇ,
ਉਹ ਆਨਣ ਭਨ ਕੋ ਸੁਨ ਕਾਨਣ,
ਕਈਆਂ ਨੇ ਅੱਖੀ ਵੇਖਿਆ ਸੀ ਤੇ ਕਈਆਂ ਨੇ ਫਿਰ ਇੱਕ ਦੂਜੇ ਕੋਲੋਂ ਕੰਨੀ ਸੁਣਿਆ ਹੈ।
ਦੁੱਧ ਤੇ ਆਏ ਸਿੱਖ ਪ੍ਰਵਾਸੀ,
ਦਿੱਲੀ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ, ਕੰਨੀ ਖਬਰ ਉਹਨਾਂ ਨੂੰ ਮਿਲੀ, ਤੇ ਉਹ ਫਿਰ ਮਹਾਰਾਜ ਜੀ ਨੂੰ ਪੁੱਛਣ ਵਾਸਤੇ ਵੇਖਣ ਵਾਸਤੇ ਆਏ ਹਨ।
ਵੇਖਤ ਦਰਸ਼ਨ ਬੈਠੇ ਪਾਸੇ,
ਮਹਾਰਾਜ ਜੀ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ, ਕੋਲ ਬੈਠ ਗਏ ਹਨ।
ਉਹ ਜਦ ਪਏ ਪ੍ਰਸੰਗ ਜਿਮ ਪਏ,
ਉਹ ਜਿਹੜੇ ਸਿੱਖ ਸਨ ਦਿੱਲੀ ਦੇ, ਹੁਣ ਮਹਾਰਾਜ ਦੇ ਕੋਲ ਬੈਠ ਕੇ ਉਹ ਸ਼ੇਰ ਦੇ ਸ਼ਿਕਾਰ ਵਾਲਾ ਪ੍ਰਸੰਗ ਪੁੱਛਣ ਲੱਗੇ ਹਨ।
ਸ਼ੇਰ ਬਲੀ ਆਪ ਹੱਥ ਦਇਓ,
ਮਹਾਰਾਜ ਅਸੀਂ ਸੁਣਿਆ ਕਿ ਉਹ ਬਹੁਤ ਭਿਆਨਕ ਸ਼ੇਰ ਸੀ ਜਿਹਨੂੰ ਆਪ ਜੀ ਨੇ ਮਾਰਿਆ ਹੈ।
ਸੁੱਖ ਸਰੀਰ ਸਾਰੇ ਪਰ ਰਹੇ ਹੋ,
ਸੱਚੇ ਪਾਤਸ਼ਾਹ ਆਪ ਜੀ ਦੇ ਸਰੀਰ ਦੀ ਸੁੱਖ ਸਾਂਦ ਹੈ।
ਨੱਕ ਕੋ ਘਾਤ ਨਹੀਂ ਕਿਤ ਲਹੇ ਹੋ,
ਮਹਾਰਾਜ ਸ਼ੇਰ ਦੇ ਨਹੁੰਆਂ ਦਾ ਕੋਈ ਜ਼ਖਮ ਤੇ ਨਹੀਂ ਆਇਆ ਆਪ ਜੀ ਨੂੰ।
ਇੱਕ ਮਸੰਦ ਨੇ ਸਕਲ ਸੁਣਾਏ,
ਉਸ ਵੇਲੇ ਕੋਲ ਇੱਕ ਮਸੰਦ ਖੜਾ ਸੀ, ਉਹਨੇ ਫਿਰ ਸਾਧ ਸੰਗਤ ਜਵਾਬ ਦਿੱਤਾ।
ਜੰਬਕ ਸਮ ਸੁਖੇ ਨ ਲਿਆ ਘਾਏ,
ਗੁਰੂ ਕੀ ਸਾਧ ਸੰਗਤ, ਸ਼ੇਰ ਦਾ ਕੀ ਜ਼ਖਮ ਮਹਾਰਾਜ ਨੂੰ ਲੱਗਣਾ ਸੀ। ਜੰਬਕ ਸਮ ਸੁਖੇਨ ਲੀਏ ਘਾਈ, ਕਹਿੰਦੇ ਮਹਾਰਾਜ ਨੇ ਤੇ ਸ਼ੇਰ ਐਂ ਮਾਰਤਾ ਜਿਵੇਂ ਗਿੱਦੜ ਮਾਰੀ ਦਾ ਹੈ।
ਇਤਨੇ ਮੈਂ ਵਜ਼ੀਰ ਖਾਂ ਆਇਓ,
ਇੰਨੇ ਚਿਰ ਨੂੰ ਸਾਧ ਸੰਗਤ ਜੀ ਵਜ਼ੀਰ ਖਾਂ ਚੱਲ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ।
ਹੱਥ ਜੋੜ ਕਰ ਸੀਸ ਨਿਵਾਇਓ,
ਵਜ਼ੀਰ ਖਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਬੈਠੇ ਹੋ ਨਿਕਟ ਸੁਜਸ ਬਹੁ ਕਰਿਓ,
ਮਹਾਰਾਜ ਦੇ ਨੇੜੇ ਬੈਠ ਕੇ ਵਜ਼ੀਰ ਖਾਂ ਨੇ ਬੜੀ ਵਡਿਆਈ ਕੀਤੀ ਸਤਿਗੁਰੂ ਜੀ ਦੀ।
ਆਹੋ ਆਪ ਢਿੱਗ ਆਵਣ ਚਾਹਿਓ,
ਮਹਾਰਾਜ ਜਹਾਂਗੀਰ ਤੁਹਾਡੇ ਕੋਲੇ ਆਉਣਾ ਚਾਹੁੰਦਾ ਜੇ ਤੁਹਾਡੀ ਆਗਿਆ ਹੋਵੇ ਤਾਂ।
ਮੇਰੇ ਸਤਿਗੁਰੂ ਡੇਰੇ ਵਿੱਚ ਰਹੇ ਹੋ,
ਮਹਾਰਾਜ ਤੁਸੀਂ ਡੇਰੇ ਵਿੱਚ ਹੀ ਰਹੋ, ਕਿਤੇ ਜਾਇਓ ਨਾ।
ਮੈਂ ਅਗਵਾਨ ਹਾਂ ਕੋ ਚਾਹੇ ਹੋ,
ਇਹ ਮੈਨੂੰ ਉਹਨੇ ਪਹਿਲਾਂ ਤਾਂ ਹੀ ਭੇਜਿਆ ਕਿ ਆਪ ਜੀ ਨੂੰ ਬੇਨਤੀ ਕਰ ਦਿੱਤੀ ਜਾਵੇ ਕਿ ਜਹਾਂਗੀਰ ਆਪ ਚੱਲ ਕੇ ਤੁਹਾਡੇ ਵੱਲ ਆ ਰਿਹਾ ਹੈ।
ਮਕਾ ਮੋਕੋ ਪਠੇ ਅਗਾਰੇ,
ਕਹਿ ਕੇ ਮਹਾਰਾਜ ਮੈਨੂੰ ਅੱਗੇ ਭੇਜਿਆ ਹੈ।
ਤਾਇਓ ਪ੍ਰਸੰਨ ਹੀਰ ਬਲ ਭਾਰੀ,
ਆਪ ਜੀ ਦਾ ਬਲ ਦੇਖ ਕੇ ਤੇ ਬਹੁਤਾ ਹੀ ਜ਼ਿਆਦਾ ਪ੍ਰਸੰਨ ਫਿਰਦਾ ਜਹਾਂਗੀਰ।
ਬੈਠ ਰਹੇ ਗਏ ਗੁਰੂ ਸਮੀਪ,
ਇੱਦਾਂ ਬੇਨਤੀ ਕਰਕੇ ਮਹਾਰਾਜ ਜੀ ਦੇ ਚਰਨ ਫੜ ਕੇ ਬੈਠ ਗਿਆ ਵਜ਼ੀਰ ਖਾਂ।
ਉਹ ਤਪਾ ਤਿਆਰ ਤੁਰ ਕੇ ਅਵਨੀਪ,
ਸਾਧ ਸੰਗਤ ਜਹਾਂਗੀਰ ਮਹਾਰਾਜ ਜੀ ਨੂੰ ਮਿਲਣ ਵਾਸਤੇ ਤਿਆਰ ਹੋ ਕੇ ਚੱਲ ਪਿਆ।
ਚੱਲ ਮਜਨੂ ਕੇ ਆਏ ਸਥਾਨ,
ਹੁਣ ਆਪ ਚੱਲ ਕੇ ਆਇਆ ਜਹਾਂਗੀਰ ਮਜਨੂ ਦੇ ਟਿੱਲੇ ਵਾਲੀ ਥਾਂ ਤੇ।
ਹੋਰ ਕਰਵਾਏ ਸਫਰਸ ਮਹਾਨ,
ਸੱਚੇ ਪਾਤਸ਼ਾਹ ਜੀ ਨੇ ਦਰੀਆਂ ਵਿਛਾ ਦਿੱਤੀਆਂ ਹਨ ਸਿੱਖਾਂ ਨੂੰ ਕਹਿ ਕੇ।
ਹਰਡ ਸੁਭਾਵਨ ਬਡ ਮਨਸੰਦ,
ਉਹਦੇ ਬੈਠਣ ਵਾਸਤੇ ਸਾਧ ਸੰਗਤ ਗੱਦੀ ਦਾ ਪ੍ਰਬੰਧ ਕੀਤਾ।
ਘਰ ਪਾਸੇ ਉਪਧਾਨ ਬਿਲੰਦ,
ਮਹਾਰਾਜ ਜੀ ਦਾ ਆਪਣਾ ਸਿੰਘਾਸਨ ਸੀ, ਉਹਦੇ ਲਾਗੇ ਬੈਠਣ ਦਾ ਪ੍ਰਬੰਧ ਕਰ ਲਿਆ ਹੈ।
ਗਾਦੀ ਪਰ ਬੈਠੇ ਗੁਰਪੂਰੇ,
ਪਾਤਸ਼ਾਹ ਜੀ ਆਪਣੇ ਸਿੰਘਾਸਨ ਉੱਤੇ ਬੈਠੇ ਹਨ।
ਚਾਮਰ ਚਲੇ ਚਲਾ ਚਲ ਰੂਰੇ,
ਪਾਤਸ਼ਾਹ ਜੀ ਦੇ ਪਵਿੱਤਰ ਸੀਸ ਉੱਤੇ ਚੌਰ ਝੁੱਲ ਰਿਹਾ ਹੈ।
ਵੱਡੋ ਦੀਵਾਨ ਲੱਗੇ ਉਹਤੇ ਸਮੋ,
ਬੜੀ ਵੱਡੀ ਸਾਧ ਸੰਗਤ ਸੰਗਤਾਂ ਦੀ ਗਿਣਤੀ ਉੱਥੇ ਬੈਠੀ ਦੀਵਾਨ ਲੱਗ ਗਿਆ।
ਆਣ ਅਨੇਕ ਠਾਣ ਤੇ ਨਮੋ,
ਵੱਡੀ ਗਿਣਤੀ ਚ ਸੰਗਤਾਂ ਨਾ ਆਨੇ ਆਣ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
ਜਹਾਂਗੀਰ ਜਬ ਬੈਠੇ ਰੇ,
ਜਹਾਂਗੀਰ ਉਹਨੇ ਜਿਹਨ ਨੂੰ ਚੱਲ ਕੇ ਆ ਗਿਆ ਤੇ ਦੂਰੋਂ ਨੇ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਰਾਤ ਉਤਰ ਆਏ ਤਬ ਨੇਰੇ,
ਉਸੇ ਵੇਲੇ ਆਪਣੇ ਘੋੜੇ ਤੋਂ ਉਤਰ ਗਿਆ ਤੇ ਤੁਰ ਕੇ ਆਇਆ। ਫਿਰ
ਆਰੇ ਅਬ ਬੰਧਨ ਬੈਠੇ ਹੋ ਪਾਸ,
ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕੋਲੇ ਹੀ ਬੈਠ ਗਿਆ ਹੈ।
ਆਖੇਰ ਕੇ ਬਾਕ ਬਿਲਾਸ,
ਉਹ ਕੱਲ ਵਾਲੇ ਸ਼ਿਕਾਰ ਵਾਲੀ ਗੱਲ ਹੀ ਇਹਨੇ ਛੇੜ ਲਈ ਹੈ।
ਕੇਹਰ ਬਲੀ ਆਪਨੇ ਮਾਰਾ,
ਮਹਾਰਾਜ ਆਪ ਜੀ ਨੇ ਤੇ ਕਮਾਲ ਹੀ ਕਰ ਦਿੱਤੀ, ਏਡਾ ਬਲੀ ਸ਼ੇਰ ਮਾਰ ਦਿੱਤਾ ਹੈ।
ਹੁਣ ਬਿਰਤੰਤ ਨੇ ਆਪਣੇ ਉਚਾਰ,
ਸਾਧ ਸੰਗਤ ਕੁਝ ਆਪ ਬਿਰਤੰਤ, ਉਹਨੇ ਸਾਰਾ ਬਿਰਤਾਂਤ ਆਪ ਉਚਾਰਿਆ ਹੈ।
ਸਾਹਿਬ ਕਰਾਮਾਤ ਗੁਰ ਗਾਦੀ,
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੀ ਗੱਦੀ ਵਿੱਚ ਬੜੀ ਵੱਡੀ ਕਰਾਮਾਤ ਹੈ।
ਸਿੱਖਣ ਦਿਓ ਗਿਆਨ ਅਹਿਲਾਦੀ,
ਮਹਾਰਾਜ ਸਿੱਖਾਂ ਨੂੰ ਤੁਸੀਂ ਗਿਆਨ ਦੀ ਦਾਤ ਬਖਸ਼ਦੇ ਹੋ।
ਸ੍ਰੀ ਹਰਗੋਬਿੰਦ ਸੁਣ ਤੇ ਉਚਾਰ,
ਇਹਦਾ ਸਾਧ ਸੰਗਤ ਜਦੋਂ ਮਹਾਰਾਜ ਦੀ ਵਡਿਆਈ ਕੀਤੀ ਤੇ ਸੱਚੇ ਪਾਤਸ਼ਾਹ ਜੀ ਅੱਗਿਓਂ ਬੋਲੇ ਹਨ।
ਅੰਤ ਸਮੇਂ ਜਿਸ ਜਸ ਮਨ ਧਾਰ,
ਦੇਖ ਜਹਾਂਗੀਰ ਅੰਤਲੇ ਸਮੇਂ ਤੇ ਜਿਵੇਂ ਦਾ ਕਿਸੇ ਦੇ ਮਨ ਵਿੱਚ ਵਿਚਾਰ ਹੁੰਦਾ ਹੈ,
ਆਏ ਜੂਨ ਤਸ ਕਰਮ ਅਧੀਨ,
ਉਹਨੂੰ ਉਸੇ ਤਰ੍ਹਾਂ ਦੀ ਮਰ ਕੇ ਬਾਅਦ ਵਿੱਚ ਜੂਨ ਮਿਲ ਜਾਂਦੀ ਹੈ। ਕਾਸਮ ਬੇਗ ਸੀ, ਵੇਖ ਲਾ ਤੇਰੀ ਕੁਲ ਵਿੱਚੋਂ ਹੀ ਤੇਰਾ ਚਾਚਾ ਤਾਇਆ ਹੀ ਲੱਗਦਾ ਸੀ। ਹਜ਼ੂਰ ਦੇ ਬਚਨ ਨੇ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਾਲ ਵਾਲੇ ਉੱਤਰ ਹੈ। ਇਹ ਸਾਰਾ ਸ਼ਬਦ ਇਸੇ ਪ੍ਰਥਾ ਹੀ ਹੈ ਭਾਈ, ਅੰਤਲੇ ਸਮੇਂ ਦੇ ਸਾਧ ਸੰਗਤ ਜਿੱਦਾਂ ਦੀ ਕਿਸੇ ਦੀ ਭਾਵਨਾ ਬਣ ਜਾਏ ਉਸੇ ਤਰ੍ਹਾਂ ਦੀ ਅਗਲੀ ਜੂਨ ਮਿਲ ਜਾਂਦੀ ਹੈ।
ਭੋਗਤ ਦੁੱਖ ਸੁੱਖ ਕੋ ਜਮਕੀਨ,
ਮਹਾਰਾਜ ਕਹਿਣ ਲੱਗੇ ਜਹਾਂਗੀਰ ਜਿੱਦਾਂ ਦੇ ਬੰਦਾ ਕਰਮ ਕਰਦਾ ਉਸੇ ਤਰ੍ਹਾਂ ਦਾ ਉਹਨੂੰ ਦੁੱਖ ਸੁੱਖ ਭੋਗਣਾ ਪੈਂਦਾ ਹੈ।
ਅਟਕਾ ਏਕ ਬੈਠ ਕਰ ਸਾਹੂ,
ਸਾਧ ਸੰਗਤ ਕੁਝ ਕੁ ਸਮਾਂ ਜਹਾਂਗੀਰ ਮਹਾਰਾਜ ਜੀ ਤੋਂ ਬਚਨ ਬਲਾਸ ਸੁਣਦਾ ਰਿਹਾ। ਕੁਝ ਕੱਲ ਵਾਲੇ ਸ਼ਿਕਾਰ ਦੀਆਂ ਗੱਲਾਂ ਚੱਲੀਆਂ, ਕੁਝ ਗਿਆਨ ਚਰਚਾ ਚੱਲੀ ਹੈ।
ਰਮਨਿਓ ਪੁਨਿਓ ਧਾਰਿਓ ਮਾਹੂ,
ਫਿਰ ਮਹਾਰਾਜ ਕੋਲੋਂ ਆਗਿਆ ਲੈ ਕੇ ਤੁਰ ਪਿਆ ਇਹ ਵਾਪਸ।
ਇਸ ਪ੍ਰਕਾਰ ਬੀਤੇ ਦਿਨ ਕੇਤੇ।
ਇਸ ਤਰ੍ਹਾਂ ਕਿੰਨੇ ਦਿਨ ਮਹਾਰਾਜ ਜੀ ਨੂੰ ਲੰਘ ਗਏ ਹਨ ਦਿੱਲੀ ਵਿਚ।
ਸਤਿਗੁਰ ਨਿਜ ਸਿੱਖਣ ਸੁਖ ਦੇਤੇ।
ਦੂਰੋਂ ਦੂਰੋਂ ਸੰਗਤਾਂ ਆਣ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ, ਸਤਿਗੁਰੂ ਜੀ ਸੁਖ ਦਿੰਦੇ ਹਨ ਸਾਰਿਆਂ ਨੂੰ।
ਔਰ ਤੇ ਸਿੱਖ ਸੰਗਤ ਚੱਲੇ ਆਵੇ।
ਰੋਜ਼ ਹੀ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਹਨ ਮਹਾਰਾਜ ਜੀ ਦੇ ਕੋਲੇ।
ਇਹ ਬਿਲੋਚਨ ਕੋ ਫਲ ਪਾਵੇ।
ਜਿੱਦਾਂ ਸਾਧ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਤੇ ਮਨ ਪਾਉਂਦੇ ਫਲਾਂ ਦੀ ਪ੍ਰਾਪਤੀ ਸਾਰਿਆਂ ਨੂੰ ਹੁੰਦੀ ਹੈ।
ਚੰਦ ਬਦਨ ਕੋ ਦਰਸ਼ਨ ਕਰ ਕਰ।
ਸਤਿਗੁਰੂ ਜੀ ਦੇ ਚੰਦ ਸਰੀਖੇ ਬਦਨ ਮੁੱਖ ਦੇ ਦਰਸ਼ਨ ਕਰਦੇ ਹਨ ਜਦੋਂ।
ਬੈਠ ਤੋਂ ਨਿਕਟੇ ਆਨੰਦ ਔਰ ਭਰ ਭਰ।
ਨੇੜੇ ਬੈਠ ਕੇ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਦੀਆਂ ਹਨ ਸਾਰੀਆਂ ਸੰਗਤਾਂ।
ਕਮਲ ਪਾਂਖਰੀ ਆਂਖ ਬਸਾਲੇ।
ਸੱਚੇ ਪਾਤਸ਼ਾਹ ਜੀ ਦੀਆਂ ਕਮਲ ਦੀਆਂ ਸਾਧ ਸੰਗਤ ਪੰਖੜੀਆਂ ਵਰਗੀਆਂ ਅੱਖਾਂ ਹਨ।
ਤੀਖਾਂ ਕੋਰ ਬਾਣਿਆ ਨਿਹਾਲੇ।
ਜਿਹੜੇ ਜਿਵੇਂ ਤੀਰ ਦੀ ਤਿੱਖੀ ਨੋਕ ਹੁੰਦੀ, ਐਵੇਂ ਮਹਾਰਾਜ ਜੀ ਦੀਆਂ ਅੱਖਾਂ ਦੀਆਂ ਕੋਰਾਂ ਹਨ।
ਦਰਸ਼ਨ ਕਰੇ ਕਾਮਨਾ ਪਾਵੇ।
ਜਿਹੜਾ ਸ਼ਰਧਾ ਨਾਲ ਦਰਸ਼ਨ ਕਰਦਾ ਉਹ ਮਨੋਕਾਮਨਾ ਪੂਰੀ ਕਰਦਾ ਹੈ।
ਅਣਕੇ ਕੋਰ ਅਣਕੇ ਕਰ ਪਾਵੇ।
ਬਹੁਤ ਸਾਰੀਆਂ ਪਿਟਾਵਾਂ ਲਿਆ ਕੇ ਮਹਾਰਾਜ ਦੇ ਚਰਨਾਂ ਤੇ ਰੱਖਦੇ ਹਨ।
ਇਸ ਪ੍ਰਕਾਰ ਸਿੱਖੀ ਵਿਸਤਾਰੀ
ਤਰੀਕੇ ਨਾਲ ਮਹਾਰਾਜ ਜੀ ਨੇ ਸਿੱਖੀ ਸਿੱਖੀ ਕਰ ਦਿੱਤੀ ਉੱਥੇ।
ਕਰਨ ਭਿਆਨ ਸਹਾ ਭਾ ਤਿਆਰੀ।
ਹੁਣ ਸਾਧ ਸੰਗਤ ਫਿਰ ਤਿਆਰੀ ਕੀਤੀ ਮਹਾਰਾਜ ਜੀ ਨੇ।
ਪਟੇ ਵਜ਼ੀਰ ਖਾਨ ਕੋ ਤਬ।
ਕਹਿੰਦੇ ਨੇ ਵਜ਼ੀਰ ਖਾਨ ਨੂੰ ਭੇਜਿਆ ਹੈ।
ਕਰ ਬੰਧਨ ਪ੍ਰਸੰਗ ਕਹਿ ਸਬ।
ਮਹਾਰਾਜ ਜੀ ਨੂੰ ਨਮਸਕਾਰ ਕਰਕੇ ਵਜ਼ੀਰ ਖਾਨ ਨੇ ਸਾਧ ਸੰਗਤ ਬੇਨਤੀ ਕੀਤੀ ਹੈ।
ਹਜ਼ਰਤ ਕਹੇ ਕਰਨ ਅਸਵਾਰੀ।
ਆਖਿਆ ਬਾਦਸ਼ਾਹ ਦਾ ਸੁਨੇਹਾ ਮਿਲਿਆ ਕਿ ਅਸਵਾਰੀ ਕਰੋ ਤੁਸੀਂ।
ਆਪ ਸੋ ਕੀ ਜਹਾਂ ਤਿਆਰੀ।
ਆਪਾਂ ਘੁੰਮਣ ਫਿਰਨ ਵਾਸਤੇ ਕਿਤੇ ਜਾਣਾ ਤੇ ਤੁਸੀਂ ਤਿਆਰੀ ਕਰੋ, ਕਿੱਥੇ ਜਾਣਾ ਦੱਸਦੇ ਹਨ।
ਨਗਰੇ ਆਗਰ ਚੱਲ ਕਰ ਫਿਰ।
ਬਾਦਸ਼ਾਹ ਦਾ ਸੁਨੇਹਾ ਮਿਲਿਆ ਸੱਚੇ ਪਾਤਸ਼ਾਹ ਕਿ ਦਿੱਲੀ ਨੂੰ ਛੱਡ ਕੇ ਕੁਝ ਕੁ ਦਿਨਾਂ ਲਈ ਆਪਾਂ ਆਗਰੇ ਜਾਵਾਂਗੇ।
ਕੇਤਕ ਦਿਨ ਬਿਲਾਸ ਤੈ ਕਰੇ।
ਕੁਝ ਕੁ ਦਿਨ ਮਹਾਰਾਜ ਤੁਹਾਡੇ ਕੌਤਕ ਆਗਰੇ ਵਿੱਚ ਆਪਣੇ ਚਾਹੀਦੇ ਹਨ।
ਆਪ ਵੀ ਸੈਲ ਕਨੇਰੇ।
ਪਾਤਸ਼ਾਹ ਆਪ ਜੀ ਸੈਰ ਵਾਸਤੇ ਸਾਡੇ ਨਾਲ ਚੱਲੇ ਚੱਲੋ।
ਆਹੋ ਚਹਿ ਤੈ ਮੇਲ ਵਡੇਰੇ।
ਤੁਹਾਡੇ ਨਾਲ ਜਹਾਂਗੀਰ ਚੰਗਾ ਮੇਲ ਮਿਲਾਪ ਰੱਖਣਾ ਚਾਹੁੰਦਾ ਹੈ।
ਮੇਲੋ ਮਿਲਿਆ ਖੇਰ ਬਿਦ ਨਾਨਾ।
ਮਹਾਰਾਜ ਇਸੇ ਤਰ੍ਹਾਂ ਹੀ ਆਪ ਜੀ ਸ਼ਿਕਾਰ ਵੀ ਖੇਡਦੇ ਰਹਿਣਾ।
ਬਣੇ ਪਵਨ ਕੋ ਤਿਖੋ ਮਹਾਨਾ।
ਦਿੱਲੀ ਆਪ ਜੀ ਨੇ ਵੇਖ ਲਈ ਹੈ, ਹੁਣ ਆਗਰੇ ਦੇ ਤੁਸੀਂ ਸਾਰੇ ਜੰਗਲ ਤੇ ਬਾਗ ਵੇਖੋ ਫਿਰ ਕੇ।
ਕਹਿਓ ਸਾਹੋ ਮਨ ਪ੍ਰੇਮੀ ਹੋ ਕੇ।
ਇਹ ਬਾਦਸ਼ਾਹ ਨੇ ਮਨ ਦੇ ਪ੍ਰੇਮ ਨਾਲ ਤੁਹਾਨੂੰ ਬੇਨਤੀ ਕੀਤੀ ਆਗਰੇ ਚੱਲਣ ਦੀ।
ਗਮਨੋ ਸੰਗ ਕਿਰਪਾ ਨਿਧ ਕਹਿ ਕੇ।
ਆਪਣੀ ਕਿਰਪਾ ਕਰੋ ਤੇ ਨਾਲ ਚੱਲੋ।
ਇਤਿਹਾਦਕ ਕਹਿ ਕੀਨ ਤਿਆਰ।
ਇਤਿਹਾਦਕ ਬੇਨਤੀਆਂ ਵਜ਼ੀਰ ਖਾਨ ਨੇ ਕੀਤੀਆਂ, ਸੱਚੇ ਪਾਤਸ਼ਾਹ ਨੇ ਤਿਆਰੀ ਕਰ ਲਈ।
ਭੈ ਸਾਧ ਸਤਿਗੁਰ ਅਸਵਾਰ।
ਸਤਿਗੁਰੂ ਜੀ ਨੇ ਆਖਿਆ ਠੀਕ ਹੈ, ਅਸੀਂ ਚੱਲਾਂਗੇ ਨਾਲ ਆਗਰੇ ਜਹਾਂਗੀਰ ਦੇ।
ਰਮਣੀ ਪੰਥ ਆਗਰੇ ਚੱਲੇ।
ਇਸੇ ਤਰ੍ਹਾਂ ਸਾਧ ਸੰਗਤ ਤਿਆਰੀ ਕਰ ਲਈ ਤੇ ਆਗਰੇ ਵੱਲ ਨੂੰ ਚੱਲ ਪਏ ਹਨ।
ਅਖੀਰ ਹਜ਼ਰਤ ਕਬ ਮਿਲੇ।
ਕਦੀ ਕਦੀ ਰਸਤੇ ਵਿੱਚ ਸ਼ਿਕਾਰ ਖੇਡਦੇ ਹਨ ਬਾਦਸ਼ਾਹ ਨਾਲ ਮਿਲ ਕੇ।
ਅਨੇ ਮ੍ਰਿਗਨ ਕੋ ਵਧਕ ਤਵਾਏ।
ਇਹਨਾਂ ਕਈਆਂ ਜੀਵਾਂ ਦੀ ਕਲਿਆਣ ਕਰਦੇ ਹਨ ਜੀ।
ਵੇਖ ਤੇ ਉਜ ਸਾਹੂ ਰਖਾਏ।
ਮਹਾਰਾਜ ਜੀ ਦਾ ਬਲ ਵੇਖ ਵੇਖ ਕੇ ਬਾਦਸ਼ਾਹ ਬੜਾ ਹੈਰਾਨ ਹੁੰਦਾ ਹੈ।
ਇਮ ਕ੍ਰਮ ਕ੍ਰਮ ਤੇ ਪਹੁੰਚੇ ਜਾਏ।
ਇਹਨਾਂ ਹੌਲੀ ਹੌਲੀ ਪੈਂਡਾ ਮਕਾ ਕੇ ਆਗਰੇ ਪਹੁੰਚ ਗਏ ਹਨ।
ਤੇਰੇ ਆਗਰੇ ਪਿਖ ਸੁਭ ਥਾਏ।
ਬਹੁਤ ਸੋਹਣਾ ਥਾਂ ਵੇਖ ਕੇ ਮਹਾਰਾਜ ਜੀ ਨੇ ਟਿਕਾਣਾ ਕੀਤਾ ਹੈ।
ਕਬ ਕਬ ਮਿਲੇ ਨਿਕਟ ਬੁਲਵਾਵੇ।
ਕਦੀ ਕਦੀ ਸਾਧ ਸੰਗਤ ਆਪੋ ਵਿਚ ਦੀ ਮੁਲਾਕਾਤ ਸਤਿਗੁਰਾਂ ਦੀ ਤੇ ਜਹਾਂਗੀਰ ਦੀ ਆਗਰੇ ਵਿਚ ਹੁੰਦੀ ਰਹਿੰਦੀ ਹੈ।
ਇਕੱਠੇ ਬਹਿਰ ਸਦਾਵੇ।
ਕਦੀ ਕਦੀ ਸ਼ਿਕਾਰ ਖੇਡਣ ਵਾਸਤੇ ਇਕੱਠੇ ਹੀ ਜਾਂਦੇ ਹਨ। ਇਸੇ ਸਾਧ ਸੰਗਤ ਜੀ ਸਮਾਂ ਸਮਾਪਤ ਹੋ ਗਿਆ ਹੈ। ਹੁਣ ਮਹਾਰਾਜ ਆਗਰੇ ਵਿਚ ਪਹੁੰਚ ਗਏ ਨੇ। ਜੋ ਕੌਤਕ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਆਗਰੇ ਵਿਚ ਕਰਨਗੇ ਆਉਣ ਵਾਲੇ ਦਿਨਾਂ ਵਿਚ ਆਪ ਜੀ ਸਰਵਣ ਕਰੋਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਪਵਿੱਤਰ ਜੀਵਨ ਹੈ। ਬਹੁਤ ਹੀ ਸਾਧ ਸੰਗਤ ਮਹਾਰਾਜ ਜੀ ਦੀ ਕਿਰਪਾ, ਉਹਨਾਂ ਦੇ ਕੌਤਕ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਸਾਧ ਸੰਗਤ ਇਸ ਧਰਤੀ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਕੀਤੇ ਤੇ ਧਰਤੀ ਨੂੰ ਪਵਿੱਤਰ ਕੀਤਾ, ਇਹ ਸਤਿਗੁਰਾਂ ਦਾ ਆਨੰਦਦਾਇਕ ਜੀਵਨ ਹੈ ਜੋ ਆਪ ਜੀ ਨੇ ਸਰਵਣ ਕੀਤਾ, ਜਿਸ ਨੂੰ ਕਹਿੰਦਿਆਂ ਹੋਇਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਨੇ, ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਨੇ ਕਿਰਪਾ ਕਰਕੇ ਖਿਮਾ ਕਰ ਦੇਣੀ ਜੀ। ਅਗਾਂਹ ਵਾਸਤੇ ਸਾਧ ਸੰਗਤ ਜੀ ਆਸ਼ੀਰਵਾਦ ਦੇਣਾ। ਮਹਾਰਾਜ ਜੀ ਦੀ ਪਵਿੱਤਰ ਬਾਣੀ ਤੇ ਉਹਨਾਂ ਦੇ ਪਵਿੱਤਰ ਜੀਵਨ ਦੇ ਕੌਤਕਾਂ ਤੇ ਸਰਧਾ ਰੱਖ ਕੇ ਅਸੀਂ ਆਪਣੇ ਜਨਮ ਨੂੰ ਸਫਲਾ ਕਰ ਸਕੀਏ ਜੀ। ਲਿਖਿਆ ਕਿਤੇ ਹਨ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।